ਮਾਰੂ ਮਹੱਲਾ ਪਹਿਲਾ ਜਹ ਦੇਖਾ ਤਹ ਦੀਨ ਦਿਆਲਾ ਆਏ ਨ ਜਾਈ ਪ੍ਰਭ ਕਿਰਪਾਲਾ ਜੀਆਂ ਅੰਦਰ ਜੁਗਤੀ ਸਮਾਈ ਰਹਿਓ ਨਿਰਾਲਮ ਰਾਇਆ
ਜਿੱਥੇ ਹਿਰਦੇ ਵਿੱਚ ਵੀ ਨਿਗਾਹ ਜਾਂਦੀ ਹੈ ਉੱਥੇ ਹੀ ਦੀਨ ਦਿਆਲਾ ਕਿਤੇ ਹਰਜੂ ਕਹਿਤਾ ਘੱਟ ਘੱਟ ਮੈਂ ਹਰਜੂ ਬਸਿਆ ਇੱਥੇ ਦੀਨ ਦਿਆਲਾ ਕਹਿਤਾ ਇਹਦਾ ਮਤਲਬ ਹੈ ਬ੍ਰਹਮ ਦਾ ਹੀ ਨਾਮ ਦੀਨ ਦਿਆਲਾ ਇੱਥੇ ਬ੍ਰਹਮ ਨੂੰ ਦੀਨ ਦਿਆਲਾ ਕਹਿਤਾ ਆਪਣੇ ਮੂਲ ਨੂੰ ਆਏ ਨਾ ਜਾਏ ਪ੍ਰਭ ਕਿਰਪਾਲਾ ਸਰੀਰ ਵਾਸਤੇ ਆਉਂਦਾ ਜਾਂਦਾ ਹੋਊਗਾ ਜਿਹਦਾ ਪ੍ਰਭ ਹੈ ਉਹਦੇ ਵਾਸਤੇ ਨਹੀਂ ਆਉਂਦਾ ਜਾਂਦਾ ਉਹਦੇ ਨੇੜੇ ਹੀ ਰਹਿੰਦਾ ਆਏ ਨਾ ਜਾਈ ਪ੍ਰਭ ਕਿਰਪਾਲਾ ਜਦ ਆਉਂਦਾ ਹੀ ਨਹੀਂ ਜਿਹੜਾ ਆਇਆ ਜਾਊ ਉਹੀ ਜਿਹੜਾ ਗਿਆ ਆਊ ਉਹ ਹਾਜ਼ਰ ਰਹਿੰਦਾ ਹਰ ਵਕਤ ਜੀਆਂ ਅੰਦਰ ਜੁਗਤੀ ਸਮਾਈ ਜੀਆਂ ਦੇ ਅੰਦਰ ਇੱਕ ਜੁਗਤੀ ਸਮਾਈ ਹੋਈ ਹੈ ਜੁਗਤੀ ਸਮਾਈ ਰਹਿ ਨਰਾਲਮ ਰਾਇਆ ਜਦੋਂ ਜੀ ਦੇ ਅੰਦਰ ਜੁਗਤ ਸਮਾ ਜਾਂਦੀ ਹੈ ਛੁੱਟਣ ਦੀ ਵਿਧੀ ਉਹਦੇ ਅੰਦਰ ਨੂੰ ਸਮਝ ਆ ਜਾਂਦੀ ਹੈ ਫਿਰ ਆਲਮ ਦੇ ਵਿੱਚ ਰਹਿੰਦਾ ਹੋਇਆ ਵੀ ਸ੍ਰਿਸ਼ਟੀ ਦੇ ਵਿੱਚ ਰਹਿੰਦਾ ਹੋਇਆ ਵੀ ਸ੍ਰਿਸ਼ਟੀ ਤੋਂ ਅਲੱਗ ਹੁੰਦਾ ਜਿਵੇਂ ਅਸੀਂ ਕਹਿੰਦੇ ਹਾਂ ਵੀ ਪਰਮੇਸ਼ਰ ਸਰਵ ਵਿਆਪੀ ਹੈ ਫਿਰ ਵੀ ਉਹਦੇ ਅੰਦਰ ਹੀ ਹੈ ਜਿਵੇਂ ਹੁਣ ਸੂਰਜ ਨਿਕਲਿਆ ਹੋਇਆ ਰੋਸ਼ਨੀ ਹੈ ਰੋਸ਼ਨੀਆਂ ਨੂੰ ਅਸੀਂ ਤਾਂ ਦੇ ਰਾਤ ਉਹਦੇ ਅੰਦਰ ਸਮਾਈ ਹੋਈ ਹੈ ਜਦ ਉਹ ਰੋਸ਼ਨੀ ਨੇ ਗਾਇਬ ਹੋਣਾ ਰਾਤ ਨੂੰ ਪ੍ਰਗਟ ਹੋ ਜਾਂਦਾ ਇਹਨਾਂ ਮਤਲਬ ਅੰਦਰ ਹੀ ਹੈ ਉਹਦੇ ਇਹ ਵੀ ਜੁਗਤੀ ਦਾ ਸਮਾਉਂਦੀ ਹੈ ਅੰਦਰ ਐ ਸਮਾ ਜਾਂਦੀ ਹੈ ਜਿਵੇਂ ਰਾਤ ਬੰਦੀ ਚਾਹ ਸਮਾ ਜਾਂਦੀ ਹੈ ਕਾਮਨਾਵਾਂ ਐ ਸਮਾ ਜਾਂਦੀਆਂ ਜਿਵੇਂ ਰੋਸ਼ ਰਾਤ ਦਾ ਹਨੇਰਾ ਸੂਰਜ ਦੀ ਰੋਸ਼ਨੀ ਦੇ ਵਿੱਚ ਲੁਕ ਜਾਂਦਾ ਇੱਛਾਵਾਂ ਲੁਕ ਜਾਂਦੀਆਂ ਨੇ ਧਿਆਨ ਦੇ ਵਿੱਚ ਆ ਕੇ ਇੱਛਾਵਾਂ ਨਹੀਂ ਉੱਠਦੀਆਂ ਉਹ ਨਿਰੰਜਨ ਰਾਇਆ ਮੁਕਤ ਹਾਂਜੀ
ਆਏ ਨਾ ਜਾਈ ਪ੍ਰਭ ਕਿਰਪਾਲਾ ਤੁਸੀਂ ਕਿਹਾ ਇਹ ਭਵ ਸਾਗਰ ਦੇ ਵਿੱਚ ਆਉਂਦਾ ਜਾਂਦਾ ਨਹੀਂ ਹੈਗਾ ਪ੍ਰਭ
ਦੇਖੋ ਜਾਊ ਕਾਤੇ ਅਵਸਥਾ ਦੇਖੋ ਕਿੱਥੇ ਦੀ ਨਿਰਾਲਮ ਨਾ ਹੋ
ਪਰ ਕੀ ਆਪਾਂ ਕਹਿੰਦੇ ਨਹੀਂ ਹੈ ਵੀ ਇਹ ਭਵ ਸਾਗਰ ਚ ਆਇਆ ਹੋਇਆ ਹੈ ਜਿੰਦਾ ਮਰਨ ਵਾਲੀ ਤਾਂ ਗੱਲ ਨਹੀਂ ਆਏ ਨਾ ਜਾਈ ਦਾ ਕੀ ਅਰਥ ਹੈ
ਭਵ ਸਾਗਰ ਦੇ ਵਿੱਚ ਤਾਂ ਹੁੰਦਾ ਜੇ ਤ੍ਰਿਕੁਟੀ ਦੇ ਵਿੱਚ ਆ ਕੇ ਫਿਰ ਮਾਇਆ ਦੇ ਵਿੱਚ ਗ੍ਰਸਤ ਜਵੇ ਲਿਪਤ ਹੋ ਜਵੇ ਤੇ ਮਾਇਆ ਦਾ ਰੰਗ ਚੜ ਜਵੇ ਮਾਇਆ ਹਾਵੀ ਹੋ ਜਵੇ ਮਾਇਆ ਦਾ ਮੂੰਹ ਫਿਰ ਚੱਲ ਪਵੇ ਫਿਰ ਜਨਮ ਦੇ ਜਾਵੇ
ਪਰ ਕਿਹੜੀ ਅਵਸਥਾ ਤੋਂ ਗੱਲ ਕਹਿ ਰਹੇ ਜਹ ਦੇਖਾਂ ਤੇ ਦੀਨ ਦਿਆਲਾ ਕਿਆ ਜਿਹੜੇ ਭਵ ਸਾਗਰ ਦੇ ਬਾਕੀ ਉਹ ਨਹੀਂ ਜੀਵ ਨਹੀਂ ਉਹਨਾਂ ਦੇ ਵਿੱਚ ਨਹੀਂ ਦੀਨ ਦਿਆਲਾ ਹੈ
ਦੀਨ ਦਿਆਲਾ ਤਾਂ ਸਾਰਿਆਂ ਦੇ ਵਿੱਚ ਹੀ ਹੈ ਜਦ ਦੇਖਾਂ ਤਾਂ ਦੀਨ ਦਿਆਲਾ ਸਾਰਿਆਂ ਦੇ ਵਿੱਚ ਹਰਤਾ ਸਾਰਿਆਂ ਦੇ ਵਿੱਚ ਹੀ ਹੈ ਰਾਮ ਤਾਂ ਸਾਰਿਆਂ ਦੇ ਵਿੱਚ ਹੀ ਹੈ
ਹਾਂਜੀ
ਕਿਤੇ ਸੁੱਤਾ ਕਿਤੇ ਜਾਗਿਆ ਹੋਇਆ ਆਏ ਨਾ ਜਾਈ ਪ੍ਰਭ ਇਹਦਾ ਜਮਣ ਬਣ ਤਾਂ ਹੈ ਨਹੀਂ ਜਮਣ ਬਣ ਤਾਂ ਇਹਦੀ ਧਿਆਨ ਦਾ ਧਿਆਨ ਆਉਂਦਾ ਜਾਂਦਾ ਆਪਣਾ ਕਿਤੇ ਨਹੀਂ ਜਾਂਦਾ ਆਉਂਦਾ ਅੰਦਰ ਬਾਹਰ ਮੁਖੀ ਤੇ ਅੰਦਰ ਮੁਖੀ ਬਾਹਰ ਮੁਖੀ ਹੁੰਦਾ ਮਾਇਆ ਚ ਅੰਦਰ ਮੁਖੀ ਹੁੰਦਾ ਗੁਪਤ ਹੋ ਜਾਂਦਾ ਗੁਪਤ ਪ੍ਰਗਟ ਹੈ ਜੇ ਅੰਦਰ ਜੁਗਤ ਸਮਾਈ ਆਏਗਾ ਅੰਦਰ ਦੀ ਗੱਲ ਇੱਥੋਂ ਜੇ ਆ ਹੋਇਆ ਤਾਂ ਉਹ ਗੱਲ ਹੋਈ ਹੈ ਜੀ ਦੇ ਅੰਦਰ ਜੁਗਤ ਸਮਾ ਗਈ ਜਦੋਂ ਜੀਆਂ ਦੇ ਅੰਦਰ ਫਿਰ ਬੁੱਧੀ ਚ ਬਦਲ ਗਈ ਜਦ ਬੁੱਧ ਛੁੱਟਣ ਦੀ ਵਿਧੀ ਸਮਝ ਲਈ ਜੀ ਅੰਦਰ ਜੁਗਤ ਸਮਾ ਗਈ
ਐਂ ਤਾਂ ਨਹੀਂ ਵੀ ਧਿਆਨ ਇਸ ਜੁਗਤੀ ਨਾਲ ਸਮਾਇਆ ਹੋਇਆ ਵੀ ਆਪ ਤਾਂ ਇਹ ਬਾਹਰ ਹੀ ਰਹਿੰਦਾ ਮਾਇਆ ਤੋਂ ਹਮੇਸ਼ਾ
ਨਹੀਂ 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 ਅਗਲੀ ਗੱਲ ਕਦੇ ਪੂਰੀ ਹੋਊ ਫਿਰ ਤਾਂ ਮਾਇਆ ਚ ਇਹ
ਨਹੀਂ ਤਾਂ ਧਿਆਨ ਮਾਇਆ ਚ ਨਾ ਆਪਾਂ ਕਹਿੰਦੇ ਵੀ ਜੁਗਤੀ ਨਾਲ ਹੀ ਤਾਂ ਧਿਆਨ ਮਾਇਆ ਚ ਹੈਗਾ ਆਪ ਤਾਂ ਬਾਹਰ
ਉਹ ਜੁਗਤੀ ਹੈ ਕੋਈ ਜੀਆਂ ਅੰਦਰ ਜੁਗਤ ਸਮਾਈ ਰਹਿਆ ਨਿਰਾਲਮ ਨਿਰਾਲਮ ਫਿਰ ਕਿਵੇਂ ਰਿਹਾ ਔਰ ਰਾਇਆ ਰਾਇਆ ਵੀ ਹੈ ਨਿਰਾਲਮ ਵੀ ਹੈ ਆ ਕਿੱਥੋਂ ਬਣਿਆ ਫਿਰ ਨਿਰਾਲਮ ਰਾਇਆ ਕੌਣ ਹੁੰਦਾ ਰਾਮ ਰਾਇ ਹੁੰਦਾ ਜਿਹਨੂੰ ਰਾਮ ਰਾਇ ਕਿਹਾ ਰਾਮ ਰਾਇ ਤੂੰ ਸੰਤਾ ਦਾ ਸੰਤ ਤੇਰੇ
ਤੇ ਇਹ ਪੂਰਨ ਬ੍ਰਹਮ ਦੀ ਅਵਸਥਾ ਇਹ ਦੱਸੀ ਹੋਈ ਹੈ ਫਿਰ
ਹੋਰ ਕੀ ਹੈ
ਤੇ ਰਹਿਓ ਨਿਰਾਲਮ ਰਾਇਆ ਤਾਂ ਫਿਰ ਹੁਣ ਕੀ ਇਹ ਗਾਂ ਕਬ ਨਾਲ ਜੁੜ ਗਿਆ
ਉਹ ਜੁਗਤ ਸਮਾਈ ਤੇ ਬਾਅਦ ਹੀ ਹੈ ਫਿਰ ਜੁਗਤ ਵਾਲੀ ਗੁਰਮਤ ਸਮਝ ਲਈ ਫਿਰ ਹੋਊਗੀ
ਜੁਗਤ ਸਮਾਈ ਦਾ ਮਤਲਬ ਗੁਰਮਤ ਸਮਝ ਲਈ ਜਿਹੜੀ ਜੁਗਤੀ ਨਾਲ ਮੁਕਤ ਹੋਣਾ ਸੀ ਉਹ ਸਮਝ ਗਿਆ ਜੀ
ਹਾਂ ਸਮਾਜੀ ਅੰਦਰ ਸਮਝੀ ਉਹ
ਪਾਈ ਹੋਈ ਹੈ ਇਹਦੇ ਵਿੱਚ ਪਰ ਇਹ ਜੇ ਸਮਝ ਜਾਂਦਾ ਤਾਂ ਫਿਰ ਅੱਗੇ ਪਰਬ੍ਰਹਮ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜੀ
ਸਮਾਉਂਦੀ ਜਾਂਦਾ ਜਾਂ ਮੰਨ ਲਈ ਦੀ ਹੈ ਜੇ ਮੰਨੀ ਨਹੀਂ ਤਾਂ ਸਮਾਈ ਨਹੀਂ ਹਾਂਜੀ
ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾਉ ਕਮਾਇਆ ਨਾ ਉਸ ਉਪਤ ਖਪਤ ਕੁਲ ਜਾਤੀ ਉਹ ਅਜਰਾਵਰ ਮਨੀ ਭਾਇਆ
ਜਗ ਤਿਸ ਕੀ ਛਾਇਆ ਜਿਹੜਾ ਸਰੀਰ ਹੈ ਬਾਹਰ ਲਾਓ ਤਾਂ ਉਹਦੀ ਛਾਇਆ ਤਾਂ ਦੇਂਦਾ ਉਹਦੀ ਛਾਇਆ ਇਹ ਜਿਵੇਂ ਜਿਹੜੀ ਕਲਪਨਾ ਹੁੰਦੀ ਹੈ ਉਹ ਛਾਇਆ ਹੁੰਦੀ ਹੈ ਜਿਹੜੀ ਕਲਪਨਾ ਨਾ ਸਾਡੀ ਬੁੱਧੀ ਚੋਂ ਇੱਕ ਨਕਸ਼ਾ ਪੈਦਾ ਹੋਇਆ, ਕਲਪਨਾ ਪੈਦਾ ਹੋਈ ਹੈ ਜਿਹੜੀ ਉਹ ਛਾਇਆ ਉਹਦੀ, ਉਹਨੂੰ ਅਸੀਂ ਬਾਹਰ ਰੂਪ ਦਿੰਦੇ ਹਾਂ ਫਿਰ ਜੋ ਵੀ ਚੀਜ਼ ਬਣਾਉਂਦੇ ਹਾਂ। ਤਾਂ ਹੀ ਕਿਹਾ ਜੋ ਦਿਸੇ ਸੋ ਤੇਰਾ ਰੂਪ, ਛਾਇਆ ਉਹਦਾ ਰੂਪ ਹੈ, ਛਾਇਆ ਦਾ ਰੂਪ ਜੋ ਬਣਾਇਆ ਬਾਹਰ ਉਹ ਹੈ ਜੋ ਦੀਦ ਹੈ।
ਜਗ ਤਿਸਕੀ ਛਾਇਆ ਜਿਸ ਬਾਪ ਨਾ ਮਾਇਆ, ਇਹ ਪ੍ਰਭ ਦੀ ਗੱਲ ਹੈ ਜੀ।
ਹਾਂ, ਪੂਰਨ ਬ੍ਰਹਮ ਹੈ। ਜਗ ਤਿਸਕੀ ਛਾਇਆ ਜਿਸ ਬਾਪ ਨਾ ਮਾਇਆ,
ਪਰ ਇਹ ਹੈ ਤਾਂ ਜੋਤ ਦੀ ਗੱਲ ਹੋ ਗਈ।
ਹਾਂ,
ਜੋਤ ਦਾ ਮਾਂ ਬਾਪ ਨੀ ਕੋਈ ਹੁੰਦਾ,
ਨਾ ਤੇ ਭੈਣ ਨਾ ਭਰਾ, ਨਾ ਉਹਦੀ ਭੈਣ ਹੈ ਕੋਈ, ਨਾ ਉਹਦਾ ਕੋਈ ਭਾਈ ਹੈ, ਨਾ ਤੇ ਉਹ ਪੁੱਤ ਖਪਤ ਕੁੱਲ ਜਾਤੀ, ਉਹ ਜਿਹੜਾ ਵਰ ਮਨ ਪਾਇਆ, ਨਾ ਪੈਦਾ ਹੁੰਦਾ ਨਾ ਖਪਤ ਮਰਦਾ, ਨਾ ਕੋਲਾ ਨਾ ਕੋਈ ਜਾਤ ਹੈ ਉਹਦੀ, ਉਹ ਜਿਹੜਾ ਵਰ ਹੈ ਜਿਹੜਾ ਰੋਗ ਤੋਂ ਪਰੇ ਹੈ, ਉਹ ਮੇਰੇ ਮਨ ਪਾਇਆ।
ਇਹ ਆਪਣੇ ਮੂਲ ਦੀ ਗੱਲ ਹੋ ਰਹੀ ਹੈ ਜੀ।
ਹਾਂਜੀ,
ਮਨ ਤਾਂ ਕਹਿੰਦਾ ਵੀ ਹਰਜੀ ਮਾਤਾ ਹਰਜੀ ਪਿਤਾ, ਪਰ ਗਾਂ ਹਰਦਾ ਕੋਈ, ਗਾਂ ਨਾ ਮਾਈ ਹੈ ਨਾ ਬਾਪ ਹੈ ਨਾ ਭੈਣ ਹੈ ਨਾ ਭਰਾ ਹੈ ਜੀ। ਮਨ ਜ਼ਰੂਰ ਕਹਿੰਦਾ ਵੀ ਜਿਹੜਾ ਮੇਰਾ ਮੂਲ ਹੈ ਇਹ ਮੇਰਾ ਸਭ ਕੁਛ ਹੈ, ਮਾਤਾ ਪਿਤਾ ਵੀ ਹੈ।
ਉਹ ਕਿਸੇ ਤੋਂ ਪੈਦਾ ਨਹੀਂ ਹੋਇਆ, ਇਹ ਉਹ ਤੋਂ ਪੈਦਾ ਹੋਇਆ ਹੈ। ਹਾਂਜੀ,
ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ, ਤੂੰ ਪੁਰਖ ਅਲੇਖ ਅਗਮ ਨਿਰਾਲਾ, ਸਤ ਸੰਤੋਖ ਸ਼ਬਦੀ ਅਤ ਸੀਤਲ ਸਹਿਜ ਪਾਏ ਲਿਵ ਲਾਇਆ।
ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ, ਅਕਾਲ ਪੁਰਖ ਤੇਰੇ ਸਿਰ ਤੇ ਕੋਈ ਕਾਲ ਨਹੀਂ ਹੈ, ਸਮੇਂ ਦੀ ਬੰਦਿਸ਼ ਤੋਂ ਬਾਹਰ ਹੈ ਤੂੰ। ਤੂੰ ਪੁਰਖ ਅਲੇਖ ਅਗਮ ਨਿਰਾਲਾ, ਪੁਰਖ ਹੈ ਅਲੇਖ, ਪੁਰਖ ਹੈ ਅਗਮ ਹੈ ਨਿਰਾਲਾ ਹੈ, ਐਸਾ ਕੁਛ ਨਹੀਂ ਹੈ ਸੰਸਾਰ ਤੋਂ ਨਿਰਲੇਪ ਹੈ, ਮਾਇਆ ਚ ਲਿਪ ਨਹੀਂ ਹੁੰਦਾ, ਮਾਇਆ ਤੋਂ ਵੱਖਰਾ ਹੈ, ਨਿਰਾਲੇ ਦਾ ਮਤਲਬ ਹੈ ਤੂੰ ਇੱਕੋ ਹੀ ਚੀਜ਼ ਹੈ, ਆਪਣੇ ਆਪ ਆਪਣੇ ਮੂਲ ਨਾਲ ਜੁੜ ਕੇ ਰਹਿੰਦੀ ਹੈ, ਜੋਤ ਨਿਰਾਲੀ ਚੀਜ਼ ਹੈ, ਜੋਤ ਦਾ ਦੂਸਰਾ ਰੂਪ ਨਹੀਂ ਹੈ, ਆਤਮਾ ਦਾ ਦੂਸਰਾ ਰੂਪ ਨਹੀਂ ਹੈ। ਸਤ ਸੰਤੋਖ ਸ਼ਬਦ ਅਤ ਸੀਤਲ, ਸਤ ਸੰਤੋਖ ਦਾ ਜਿਹੜਾ ਉਪਦੇਸ਼ ਹੈ, ਸ਼ਬਦ ਨੂੰ ਉਪਦੇਸ਼ ਕਹਾਂਗੇ ਅਸੀਂ, ਸਤ ਸੰਤੋਖ ਸ਼ਬਦ ਅਤ ਸੀਤਲ ਜਿਹੜੇ ਗੁਰਬਾਣੀ ਦਾ ਉਪਦੇਸ਼ ਹੈ, ਸ਼ਾਂਤੀ ਦੇਣ ਵਾਲਾ, ਅਤ ਸੀਤਲ ਹੈ, ਸਹਿਜ ਭਾਏ ਲਿਵ ਲਾਇਆ, ਸਹਿਜ ਅਵਸਥਾ ਤੇ ਵਿੱਚ ਕਿਸੇ ਨੂੰ ਜੇ ਸਮਝ ਆ ਜਾਵੇ ਉਹਦੀ ਲਿਵ ਜੁੜ ਜਾਂਦੀ ਹੈ। ਜੇ ਮਨ ਉਹਦਾ ਸਹਿਜ ਵਿੱਚ ਹੋ ਕੇ ਚਿੱਖ ਕੇ ਪੜ ਲਵੇ, ਪੜ ਸਮਝ ਲਵੇ, ਜੇ ਕੋਈ ਚਿੱਖ ਕੇ ਇਹਨੂੰ ਸਮਝੇ ਫਿਰ ਉਹਦੀ ਲਿਵ ਇਹਦੇ ਨਾਲ ਜੁੜ ਜਾਂਦੀ, ਫਿਰ ਉਹਨੂੰ ਇਹਦੀ ਸਮਝ ਆ ਜਾਂਦੀ, ਇਹਦੀ ਕੀਮਤ ਦਾ ਪਤਾ ਲੱਗ ਜਾਂਦਾ ਇਹਦੀ ਕੀਮਤ।
ਠੀਕ ਹੈ, ਅਕਾਲ ਪੁਰਖ ਸ਼ਬਦ ਆਇਆ ਇੱਥੇ, ਇਹ ਸਿਰਫ ਦੋ ਵਾਰ ਆਉਂਦਾ ਗੁਰਬਾਣੀ ਚ ਅਕਾਲ ਪੁਰਖ, ਇੱਥੇ ਆ ਗਿਆ ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ, ਤੇ ਇੱਕ ਜਗ੍ਹਾ ਆਉਂਦਾ ਪਿੱਛੇ ਗੌੜੀ ਮਹੱਲਾ ਪੰਜਵਾਂ, ਅਕਾਲ ਪੁਰਖ ਅਗਾਧ ਬੋਧ ਸੁਣਤ ਜਸੋ ਕੋਟ ਅੱਗ ਖਈ, ਇਹ ਹੈਗਾ ਪੰਨਾ 212 ਤੇ। ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਭਾਏ ਲਿਵਲਾਇਆ, ਇਹ ਉਹਨਾਂ ਦਾ ਸ਼ਬਦ ਹੈ ਪਾਰ ਬ੍ਰਹਮ ਦਾ,
ਸ਼ਬਦ
ਜਿਹੜਾ ਅਕਾਲ ਪੁਰਖ ਹੈ ਉਹਨੇ ਲਿਵਲਾਈ ਹੋਈ ਹੈ ਇਹਦੇ ਨਾਲ, ਸਹਿਜ ਭਾਏ ਲਿਵਲਾਇਆ ਠੀਕ ਹੈ, ਪਰ ਸਤ ਸੰਤੋਖ ਸ਼ਬਦ ਅਤੀਤਲ ਇਹ ਕਿਹਦਾ ਸ਼ਬਦ ਹੈ ਫਿਰ, ਹੁਣ ਇਹਦਾ ਹੀ ਹੈ
ਗੁਰਬਾਣੀ ਦਾ ਸ਼ਬਦ ਹੈ, ਜਿਹੜਾ ਗੁਰਬਾਣੀ ਨਾਲ ਲੱਗੀ ਹੋਈ ਹੈ, ਇੱਥੇ ਜਾ ਕੇ ਅਕਾਲ ਪੁਰਖ ਹੋ ਜਾਂਦਾ ਹੈ।
ਅੱਛਾ ਜੀ,
ਇੱਕ ਹੋ ਜਾਂਦਾ ਹੈ ਯਾਰ, ਇੱਕ ਨੂੰ ਅਕਾਲ ਪੁਰਖ ਆ ਹੋਇਆ, ਪੂਰਨ ਬ੍ਰਹਮ ਦੀ ਗੱਲ ਹੈ, ਫਿਰ ਦੇਹਧਾਰੀ ਵੀ ਇੱਥੇ ਆ ਜਾਂਦਾ, ਉਹਦਾ ਗੁਰਮੁਖ ਇੱਥੇ ਆ ਜਾਂਦਾ।
ਤ੍ਰੈ ਵਰਤਾਏ ਚੌਥੇ ਘਰ ਵਾਸਾ, ਕਾਲ ਵਿਕਾਲ ਕੀਏ ਇੱਕ ਗ੍ਰਾਸਾ, ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ।
ਤ੍ਰੈ ਤਿੰਨਾਂ ਦੇ ਵਿੱਚ ਤਾਂ ਵਰਤਦਾ ਹੈ, ਇਹ ਮਾਇਆ ਚ ਵਰਤਦਾ ਤਾਂ ਤਿੰਨਾਂ ਚ ਹੈ, ਜੇ ਮਾਇਆ ਧਿਆਨ ਦਿੰਦਾ ਨਾ ਮੋਹ ਅੰਦਰੋਂ, ਜੇ ਮਾਇਆ ਚ ਵਰਤਦਾ ਵੀ ਫਿਰ ਦੁਨੀਆਂ ਠਾਠਾ ਬਾਗਾ ਸੰਤਨ ਲੇਵਾ ਦੇਵੀ ਸੰਤਨ ਸੁਹਾਰਾ, ਫਿਰ ਉਹ ਅਵਸਥਾ ਬਦਲਦੀ ਉਹ ਤਿਆਗ। ਤ੍ਰੈ ਵਰਤਾਏ ਤਿੰਨਾਂ ਤਾਂ ਵਰਤਦਾ, ਲੇਖਾ ਲਿਖਦਾ ਤਿੰਨਾਂ ਦੇ, ਚੌਥੇ ਘਰ ਵਾਸਾ ਜਾਂ ਚੌਥੇ ਚਲੇ ਜਾਂਦਾ ਫਿਰ ਵਸ ਜਾਂਦਾ ਟਿਕ ਜਾਂਦਾ, ਭੇਜਦੇ ਜਾਂ ਤ੍ਰਿਕੁਣੀ ਹੈ ਨੀ, ਕਾਲ ਵਿਕਾਲ ਕੀਏ ਇੱਕ ਗ੍ਰਾਸਾ। ਹਾਂਜੀ,
ਕਾਲ ਵਿਕਾਲ ਕੀਏ ਇੱਕ ਗ੍ਰਾਸਾ,
ਇੱਕ ਨੇ ਗ੍ਰਾਸ ਕਰ ਲਏ ਜਾਂ ਇੱਕ ਹੋ ਗਿਆ ਗ੍ਰਾਸ ਹੋ ਗਿਆ ਕਾਲ ਵਿਕਾਲ ਵਿੱਚ ਹੀ। ਕਾਲ ਵਿਕਾਲ ਕੀ ਸੀ, ਜਿਹੜਾ ਭਰਮ ਸੀ ਨਾ, ਪਰ ਕਲਪਨਾ ਸੀ, ਮਨ ਸੀ, ਇਹ ਵਿੱਚੇ ਦੋਏ ਗ੍ਰਾਸ ਹੋ ਗਏ।
ਵਿਕਾਲ ਜਿਹੜਾ ਹੈਗਾ ਇਹ ਚਿੱਤ ਹੈ, ਕਾਲ ਮਨ,
ਕਾਲ ਕਲਪਨਾ ਜਿਹੜੀ ਇੱਛਾ ਸੀ ਬਸ ਪੈਦਾ ਹੋਣ, ਜਿਹੜੀ ਲਹਿਰ ਸੀ
ਠੀਕ ਹੈ ਤੇ ਬਿਕਾਲ ਉਹ ਤੋਂ ਉਲਟ ਗੱਲ ਹੈ
ਕੀ
ਬਿਕਾਲ ਕਾਲ ਤੋਂ ਉਲਟ ਸ਼ਬਦ ਨਹੀਂ ਹੈ
ਆਹੋ ਉਲਟਾ ਮੈਂ ਕਿਸ ਤਰ੍ਹਾਂ ਬੋਲ ਰਿਹਾ
ਠੀਕ ਹੈ ਇੱਕ ਹੋ ਗਏ
ਪੂਰਨ ਬ੍ਰਹਮ ਦੇ ਵਿੱਚ ਦੋਏ ਨਹੀਂ ਰਹਿੰਦੇ ਹੁੰਦੇ ਦੋਹਾਂ ਦਾ ਜਿਹੜਾ ਸਾਈਜ਼ ਹੈ ਖਤਮ ਇੱਕ ਤੀਆ ਸਾਈਜ਼ ਦੇ ਵਿੱਚ ਦੋਏ ਸਮਾ ਗਏ ਕੀ ਚੀਜ਼ ਚ
ਗ੍ਰਾਸਾ ਦਾ ਅਰਥ ਕੀ ਹੁੰਦਾ
ਆਪਣੇ ਅੰਦਰ ਲੀਨ ਕਰ ਲੈ
ਕਾਲ ਬਿਕਾਲ ਦੇ ਵਿੱਚ ਗ੍ਰਾਸ ਹੋ ਗਿਆ
ਹਾਂ ਉਹਦੇ ਅੰਦਰ ਹੀ ਸਮਾ ਗਿਆ ਆਪਣੇ ਮੂਲ ਦੇ ਵਿੱਚ ਇੱਕ ਹੋ ਗਏ
ਹਾਂ ਉਹ ਵੀ ਦੋਹਾਂ ਨਾਲ ਹਲਦੀ ਪੀਰੀ ਵਾਲੀ ਗੱਲ ਹੋ ਗਈ ਹਾਂਜੀ
ਹਾਂ ਪਹਿਲਾ ਸਰੂਪ ਉਹਦਾ ਉਹਦਾ ਬਣ ਗਿਆ ਪਹਿਲਾਂ ਇੱਕ ਤੀਜਾ ਸਰੂਪ ਬਣਿਆ ਦੋਹਾਂ ਦੇ ਸਰੂਪ ਪਹਿਲੇ ਦਿਖ ਰਹੇ ਬਸ
ਠੀਕ ਹੈ ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ
ਨਿਰਮਲ ਜੋਤ ਹੋ ਗਈ ਹੁਣ ਇਹ ਹੁਣ ਇਹ ਜੋਤ ਦੇ ਵਿੱਚ ਭਰਮ ਨਹੀਂ ਰਿਹਾ ਨਿਰਮਲ ਜੋਤ ਉਦੋਂ ਹੁੰਦੀ ਹੈ ਜਾਂ ਭਰਮ ਰਹਿਤ ਹੋ ਜਾਵੇ ਨਿਰਮਲ ਜੋਤ ਸਰਬ ਜਗ ਜੀਵਨ ਜਿਹੜਾ ਜਗ ਜੀਵਨ ਹੈ ਫੁੱਲ ਹੋ ਗਿਆ ਪੂਰਾ ਹੋ ਗਿਆ ਹੁਣ ਸਰਬ ਜਗ ਜੀਵਨ ਬਣ ਜੂਗਾ ਇਹ ਪੂਰਨ ਬ੍ਰਹਮ ਉੱਥੇ ਚਲੇ ਜਾਣਾ ਨਾ ਸੱਚਖੰਡ ਉੱਥੇ ਜੀਵਨ ਦਾਨ ਸਭ ਨੂੰ ਮਿਲਣਾ ਮਿਲਦਾ ਗੁਰ ਅਨੰਦ ਸ਼ਬਦ ਦਿਖਾਇਆ ਇੱਥੇ ਜਾ ਕੇ ਅਨੰਦ ਸ਼ਬਦ ਦਾ ਦਰਸ਼ਨ ਹੋਊਗਾ ਫਿਰ ਹੁਣ ਬਦੋਈ ਪੈਦਾ ਹੋਣਾ ਜਦ ਇੱਥੋਂ ਅੱਗੇ ਜਾ ਕੇ ਵੀ ਗਿਆਨ ਅਗਲਾ ਗਿਆਨ ਗੁਰ ਸ਼ਬਦ ਦਾ ਦਰਸ਼ਨ ਕਰਾਉਂਦਾ ਫਿਰ
ਅੱਛਾ ਉਹਦਾ ਦਰਸ਼ਨ ਨੂੰ ਦਿਖਾਇਆ ਕਹਿੰਦਾ ਹੈ
ਸ਼ਬਦ ਜਾ ਪ੍ਰਗਟ ਹੋਣਾ ਦਰਸ਼ਨ ਹੋਣਾ ਉਹ ਹਾਂਜੀ
ਉੱਤਮ ਜਨ ਸੰਤ ਭਲੇ ਹਰੀ ਪਿਆਰੇ ਹਰੀ ਜਿਸ ਮਾਤੇ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤੀ ਹਰ ਗੁਰ ਪ੍ਰਸਾਦੀ ਪਾਇਆ
ਉੱਤਮ ਜਨ ਸੰਤ ਭਲੇ ਹਰ ਪਿਆਰੇ ਜਿਹੜੇ ਸੰਤ ਜਨ ਨੇ ਹਰ ਦੇ ਪਿਆਰੇ ਉੱਤਮ ਜਨ ਹੁੰਦੇ ਨੇ ਉਹਨਾਂ ਤੋਂ ਉੱਤਮ ਕੌਣ ਹੁੰਦਾ ਹੋਰ ਹਰ ਰਸ ਮਾਤੇ ਪਾਰ ਉਤਾਰੇ ਹਰ ਰਸ ਦੇ ਵਿੱਚ ਉਹ ਸੁੰਦ ਰਹਿੰਦੇ ਨੇ ਹਰ ਰਸ ਦੇ ਵਿੱਚ ਮੱਥੇ ਰਹਿੰਦੇ ਨੇ ਪਰ ਪਾਰ ਉਤਾਰੇ ਪਾਰ ਉਤਾਰਦੇ ਨੇ ਸਭ ਦਾ ਪਾਰ ਉਤਾਰਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਇੱਕ ਪੁਲ ਦੇ ਤੌਰ ਤੇ ਕੰਮ ਕਰਦੇ ਨੇ ਉਹ ਜਿਵੇਂ ਗੁਰਮੁਖੀ ਬਾਂਧਦੇ ਹੋ ਸੇਤ ਵੀ ਦੱਸਦੇ ਉਹ ਪੁਲ ਦੇ ਤੌਰ ਤੇ ਵੀ ਕੰਮ ਕਰਦੇ ਨੇ ਜਿਹਨੇ ਪਾਰ ਉਤਰ ਨਾ ਉਤਰ ਸਕਦਾ ਨਾਨਕ ਰਹਿਣ ਸੰਤ ਜਨ ਸੰਗਤ ਨਾਨਕ ਕਹਿੰਦਾ ਜਿਹੜੀ ਸੰਤ ਜਨਾਂ ਦੀ ਸੰਗਤ ਹੈ ਉਹਦੀ ਜਿਹੜੀ ਰਹਿਣ ਹੈ ਹਰ ਗੁਰ ਪ੍ਰਸਾਦੀ ਪਾਇਆ ਇਹ ਹਰ ਗੁਰ ਹੈ ਜਿਹੜਾ ਹਰੀ ਦਾ ਗਿਆਨ ਹੈ ਇਹ ਪ੍ਰਸਾਦ ਰੂਪ ਦੇ ਵਿੱਚ ਮਿਲਦਾ ਉੱਥੋਂ ਉਹ ਪਾਇਆ ਮੈਂ ਉੱਥੋਂ ਹਰੀ ਗੁਰ ਹਰੀ ਦਾ ਗਿਆਨ ਪ੍ਰਸਾਦੀ ਪਾਇਆ ਇਹਦਾ ਹੀ ਪ੍ਰਸਾਦ ਹੈ ਗਿਆਨ ਦਾ ਹੀ ਪ੍ਰਸਾਦ ਮਿਲਦਾ ਆਤਮ ਗਿਆਨ ਦਾ ਪ੍ਰਸਾਦ ਉੱਥੇ ਪਾਇਆ ਇਹ ਸੰਤ ਰੇਣ ਜਿਹੜਾ ਗਿਆਨ ਮਿਲਦਾ ਨਾ ਸੰਗਤ ਵਿੱਚ ਇਹ ਸੰਤ ਰੇਣ ਹੈ ਇਹ ਸੰਤ ਰੇਣ ਦੀ ਇੱਥੇ ਡੈਫੀਨੇਸ਼ਨ ਮੇਰਾ ਖਿਆਲ ਆ ਗਈ ਹੋਰ ਸ਼ਾਇਦ ਕਿਤੇ ਨਾ ਮਿਲੇ ਸੰਤ ਰੇਣ ਕੀ ਹੁੰਦੀ ਹੈ ਨਾਨਕ ਸੰਤ ਰੇਣ
ਜਨ ਸੰਗਤੀ ਜਨ ਦੀ ਸੰਗਤ ਹੋ ਜਾਵੇ
ਜਨ ਦੀ ਸੰਗਤ ਵਿੱਚ ਹੁੰਦੀ ਹੈ ਜਨ ਦੀ ਸੰਗਤੀ ਸੰਤ ਰੇਣ ਉੱਥੇ ਹਰ ਗੁਰ ਪ੍ਰਸਾਦ ਜਿਹੜਾ ਹੁੰਦਾ ਪ੍ਰਸਾਦ ਉਹੀ ਹੈ ਦਿੰਦਾ ਉਹੀ ਸੰਤ ਉਹੀ ਸੰਗਤ ਹੈ ਉਹ ਸੰਗਤ ਦੇ ਵਿੱਚੋਂ ਸੰਤ ਰੇਣ ਗੁਰ ਪ੍ਰਸਾਦ ਮਿਲਦਾ ਗਿਆਨ ਦਾ ਪ੍ਰਸਾਦ
ਹੁਣ ਇਹ ਨੀ ਨਾ ਹਰੀ ਗੁਰ ਪ੍ਰਸਾਦੀ ਪਾਇਆ ਕਿ ਹਰੀ ਗੁਰ ਪ੍ਰਸਾਦੀ ਪਾਇਆ
ਹਰੀ ਗੁਰ ਹਰੀ ਨਾਲ ਗੁਰ ਹੈ ਪ੍ਰਸਾਦੀ ਪਾਇਆ ਇਹ ਕਿਰਪਾ ਨਾਲ ਮਿਲਿਆ ਜਾਂ ਕਿਰਪਾ ਹੋਈ ਹੈ ਹਰ ਦਾ ਗਿਆਨ ਮਿਲਿਆ
ਹਰੀ ਗੁਰ ਪ੍ਰਸਾਦ ਰੂਪ ਚ ਕਿਰਪਾ ਰੂਪ ਚ ਪ੍ਰਾਪਤ ਹੋ ਗਿਆ ਜੀ
ਹਾਂਜੀ
ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ
ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਸਭ ਦੇ ਅੰਦਰ ਦੀਆਂ ਜਾਣਨ ਵਾਲੇ ਸਾਰੇ ਜੀ ਤੇਰੇ ਨੇ ਤੂੰ ਦਾਤਾ ਹਮ ਸੇਵਕ ਤੇਰੇ ਤੂੰ ਸਾਡਾ ਦਾਤਾ ਅਸੀਂ ਤੇਰੇ ਸਾਰੇ ਸੇਵਕ ਹਾਂਜੀ
ਅੰਮ੍ਰਿਤ ਨਾਮ ਕਿਰਪਾ ਕਰੀ ਦੀਜੈ
ਕਿਰਪਾ ਕਰਕੇ ਮੈਨੂੰ ਅੰਮ੍ਰਿਤ ਨਾਮ ਦਿਓ ਗੁਰ ਗਿਆਨ ਰਤਨ ਦੀ ਪਾਇਆ ਜਿਹੜਾ ਮੇਰਾ ਗਿਆਨ ਰਤਨ ਹੈ ਜਿਹੜਾ ਗੁਰ ਪ੍ਰਤੀ ਗਿਆਨ ਰਤਨ ਹੈ ਗੁਰ ਗਿਆਨ ਰਤਨ ਹੈ ਗੁਰ ਦਾ ਗਿਆਨ ਹੈ ਜਿਹੜਾ ਨਿਰਾਕਾਰੀ ਗਿਆਨ ਹੈ ਮੇਰੇ ਅੰਦਰ ਉਹਦਾ ਦੀਪ ਆ ਜਿਹੜਾ ਜਗ ਜਵੇ ਜਿਹੜਾ ਮੇਰਾ ਗਿਆਨ ਹੈ ਗੁਰ ਗਿਆਨ ਘੱਟ ਬਲ ਜਵੇ ਮੇਰੇ ਹਿਰਦੇ ਚ ਗੁਰ ਗਿਆਨ ਹੈ ਜਿਹੜਾ ਉਹਦਾ ਦੀਵਾ ਜਲ ਜਵੇ
ਇਹ ਹੁਣ ਪੂਰਨ ਬ੍ਰਹਮ ਸ਼ਬਦ ਦਾ ਦਰਸ਼ਨ ਦੀ ਗੱਲ ਹੋ ਰਹੀ ਹੈ
ਪੂਰਨ ਜੋਤ ਤਾਂ ਜਗੇ ਪਹਿਲਾਂ ਤਾਂ ਇਹ ਹੋਵੇ ਕਹਿੰਦੇ ਜੋਤ ਤਾਂ ਪੂਰੀ ਹੋਵੇ ਪੂਰਨ ਜੋਤ ਜਗੇ ਘੱਟ ਮੇ ਖਾਲਸਾ ਤਾਂ ਹੀ ਨੇ ਖਾਲਸ ਜਨ
ਨਹੀਂ ਜਿਹੜਾ ਅੰਮ੍ਰਿਤ ਨਾਮ ਕਿਰਪਾ ਕਰ ਦੀਜੇ ਨਾਮ ਪਦਾਰਥ ਨਹੀਂ ਹੈ
ਪੂਰਨ ਬ੍ਰਹਮ ਨੂੰ ਕਿਹਾ ਹੋਇਆ ਵੀ ਨਾਮ ਪੜਾ ਕੇ ਆ ਉਹ ਜਿਹੜਾ ਗੁਰ ਗਿਆਨ ਉਹ ਬਣਨਾ ਤਾਂ ਹੀ ਹੈ, ਨਾਮ ਨਾਲੇ ਬਣਨਾ ਦੀਵਾ, ਦੀਵੇ ਨਾਲੇ ਦੀਵਾ ਲੱਗਣਾ। ਉਹ ਜਿਹੜਾ ਦੀਵਾ ਹੈ ਨਾ, ਦੀਵਾ ਮੇਰਾ ਦੂਆ ਦੀਵਾ ਆਪਣਾ ਦੀਵਾ ਉਹਦੇ ਨਾਲ ਜਾਣਨਾ। ਹਾਂਜੀ,
ਪੰਜ ਤਤ ਮਿਲ ਇਹ ਤਨ ਕੀਆ, ਆਤਮ ਰਾਮ ਪਾਏ ਸੁਖ ਦੀਆ, ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰੀ ਨਾਮ ਰਤਨ ਮਨ ਪਾਇਆ।
ਪੰਜ ਤਤ ਮਿਲੀ ਇਹ ਤਨ ਕੀਆ, ਪੰਜ ਤਤ ਨੇ ਆਪ ਮਿਲ ਕੇ ਨਾਲ ਇਹ ਤਨ ਤਨ ਕੀਤਾ, ਇਹਦੇ ਨਾਲ ਮਿਲਾਪ ਕਰਕੇ ਤੱਤਾਂ ਨਾਲ, ਪੰਜ ਤਤ ਦੇ ਧਿਆਨ ਨੇ ਤੱਤਾਂ ਨਾਲ ਇਹਨਾਂ ਨਾਲ ਮਿਲਾਪ ਕਰਕੇ ਤਾਂ ਸਰੀਰ ਬਣਾਇਆ। ਆਤਮ ਰਾਮ ਪਾਏ ਸੁਖ ਦੀਆ, ਜਦੋਂ ਆਤਮ ਰਾਮ ਪਾ ਲਿਆ ਫਿਰ ਸੁਖ ਹੋ ਗਿਆ, ਆਪਣੇ ਮੂੜ ਦੀ ਸੋਝੀ ਨਾਲ ਸੁਖ ਹੋਇਆ। ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਜਿਹੜਾ ਕਰਮ ਜਾਂ ਕਿਰਪਾ ਦੇ ਅਨੁਸਾਰ ਜਦ ਹੁਕਮ ਅਨੁਸਾਰ ਚੱਲਿਆ, ਕਰਮ ਕੀ ਹੈ, ਕਰਮ ਹੁਕਮ ਉਹਦਾ, ਜਦ ਉਹਦੀ ਕਰਤੂਤ ਕੀਤੀ ਉਹਦੇ ਹੁਕਮ ਅਨੁਸਾਰ, ਉਹਦੀ ਕਿਰਪਾ ਜਿਹੜੀ ਸੀ ਉਹਦੇ ਅਨੁਸਾਰ ਕਰਤੂਤ ਬਦਲੀ, ਫਿਰ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ। ਮਨ ਦੇ ਵਿੱਚ ਹਰ ਨਾਮ ਰਤਨ ਸੀ, ਯਾਨੀ ਹੁਕਮ ਦੇ ਵਿੱਚ ਚੱਲਣ ਦੇ ਨਾਲ ਨਾਮ ਰਤਨ ਤੱਕ ਪਹੁੰਚ ਗਿਆ। ਹਾਂਜੀ,
ਪੰਜ ਤੱਤ ਮਿਲੇ ਤਨ ਕੀ ਹੈ, ਜੜ ਜਿਹੜੇ ਬਾਕੀ ਪੰਜ ਤੱਤ ਹੈ ਉਹਦੇ ਨਾਲ ਇਹ ਪੰਜ ਤੱਤ ਮਿਲੇ ਹੈ ਜੀ, ਪੰਜ ਤੱਤ ਮਿਲਿਆ
ਇਸ ਕੱਲੇ ਰਸਤੀ ਦੇ ਵਿੱਚ, ਪੂਰੀ ਕਹਾਣੀ ਦੱਸਤੀ। ਪੰਜ ਤੱਤ ਦੀ ਕਾਇਆ ਨਾਲ ਇਹ ਤਨ ਬਣਾਇਆ, ਫਿਰ ਆਤਮ ਰਾਮ ਪਾਏ ਸੁਖ ਦੀਆ, ਫਿਰ ਉਹਦੇ ਬਾਅਦ ਜਨਮ ਦੇ ਬਾਅਦ ਆਤਮ ਰਾਮ ਤੱਕ ਪਹੁੰਚ ਗਏ, ਆਪਣੇ ਮੂਲ ਤੱਕ ਪਹੁੰਚ ਗਏ, ਆਤਮ ਪਛਾਣ ਲਿਆ
ਪੂਰਨ ਬ੍ਰਹਮ
ਆਪਣਾ ਮੂਲ। ਉਹਦੇ ਬਾਅਦ ਕਰਮ ਕਰਤੂਤ ਫਿਰ ਬਦਲੀ, ਪਾਣੀ ਚੱਲਿਆ, ਜਦੋਂ ਚਲਾਏ ਤੇਵੇਂ ਚੱਲਣਾ ਸਵਾਮੀ, ਫਿਰ ਅੰਮ੍ਰਿਤ ਫਲ ਲੱਗਾ, ਉਹਦੇ ਨਾਲ ਗਿਆਨ ਦਾ ਫਲ ਲੱਗਣ ਲੱਗ ਗਿਆ। ਜਦੋਂ ਸਤ ਸੰਤੋਖ ਦੇ ਨਾਲ ਇੱਕ ਹੋ ਕੇ ਜਦ ਉੱਗਿਆ ਤਾਂ ਅੰਮ੍ਰਿਤ ਫਲ ਲੱਗਣਾ ਹੀ ਸੀ, ਅੰਮ੍ਰਿਤ ਫਲ ਲੱਗਾ, ਰਤਨ ਮਨ ਪਾਇਆ।
ਹੁਣ ਸ਼ਬਦ ਦੱਸੋ ਕਿ
ਹਾਂ ਸ਼ਬਦ ਤੱਕ ਪਹੁੰਚ ਗਿਆ, ਤਾਂ ਹੀ ਫਲ ਲੱਗੂਗਾ। ਹਾਂਜੀ,
ਨਾ ਤਿਸ ਭੂਖ ਪਿਆਸ ਮਨ ਮਾਨਿਆ, ਸਰਬ ਨਿਰੰਜਨ ਘਟੀ ਘਟੀ ਜਾਣਿਆ, ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ, ਗੁਰਮਤਿ ਭਾਏ ਸੁਭਾਇਆ।
ਜਦੋਂ ਮਨ ਮੰਨ ਜਾਵੇ ਫਿਰ ਭੁੱਖ ਪਿਆਸ ਨਹੀਂ ਰਹਿੰਦੀ। ਨਾ ਤਿਸ ਭੂਖ ਪਿਆਸ ਮਨ ਮਾਨਿਆ, ਸਰਬ ਨਿਰੰਜਨ ਘਟ ਘਟ ਜਾਣਿਆ, ਸਰਬ ਨਿਰੰਜਨ ਜਿਹੜਾ ਹੈਗਾ ਘਟ ਘਟ ਦੇ ਵਿੱਚ, ਇਹ ਵੀ ਇਹ ਜਦੋਂ ਜਾਣ ਲਿਆ ਫਿਰ ਮਾਇਆ ਦੀ ਜਿਹੜੀ ਬਾਹਰਲੀ ਭੁੱਖ ਪਿਆਸ ਨਹੀਂ ਰਹਿੰਦੀ। ਅੰਮ੍ਰਿਤ ਰਸੀ ਰਾਤਾ ਕੇਵਲ ਬੈਰਾਗੀ, ਜਦੋਂ ਅੰਮ੍ਰਿਤ ਰਸ ਦੇ ਵਿੱਚ ਅੰਮ੍ਰਿਤ ਰਸ ਦਾ ਹੀ ਰਸੀਆ ਬਣ ਜਾਵੇ ਫਿਰ ਕੇਵਲ ਬੈਰਾਗੀ ਹੈ, ਫਿਰ ਰਾਗੀ ਨਹੀਂ ਰਹਿੰਦਾ। ਬੈਰਾਗੀ ਰਹਿ ਗਿਆ, ਰਾਗੀ ਗਾਇਬ ਹੋ ਗਿਆ, ਰਾਗ ਬੰਦ ਹੋ ਗਿਆ, ਸੰਤੋਖੀ ਹੋ ਗਿਆ, ਗੁਰਮਤ ਪਾਇਆ ਸੁਪਾਇਆ। ਬੈਰਾਗੀ ਕਿਵੇਂ ਹੋਇਆ, ਗੁਰਮਤ ਪਾਇਆ, ਗੁਰਮਤ ਪਾ ਗਈ, ਗੁਰਮਤ ਚੰਗੀ ਲੱਗੀ, ਗੁਰਮਤ ਮਿੱਠੀ ਲੱਗੀ, ਕਿੰਨੀ ਮਿੱਠੀ ਲੱਗੀ ਸੁਪਾਇਆ, ਇੰਨੀ ਮਿੱਠੀ ਲੱਗੀ ਵੀ ਇਹ ਤੋਂ ਚੰਗੀ ਲੱਗੀ, ਇਹ ਤੋਂ ਹੋਰ ਕੋਈ ਚੀਜ਼ ਨਹੀਂ ਚੰਗੀ ਲੱਗਦੀ। ਸ੍ਰੇਸ਼ਟ ਜਿਹੜੀ ਹੈ ਭੁੱਖ ਗੁਰਮਤ ਦੀ ਹੈ, ਹੁਣ ਗੁਰਮਤ ਤੋਂ ਸਿਵਾ ਹੋਰ ਕਿਸੇ ਚੀਜ਼ ਦੀ ਭੁੱਖ ਹੈ ਦੀ।
ਨਾ ਤਿਸ ਭੁੱਖ ਪਿਆਸ ਮਨ ਮਾਨਿਆ, ਇਹ ਸਰੀਰ ਦੀ ਗੱਲ ਤਾਂ ਨੀ ਨਾ ਹੈ, ਮਾਇਆ ਦੀ ਜਿਹੜੀ ਸੀਗੀ ਤ੍ਰਿਸ਼ਨਾ ਉਹ ਮਿੱਟੀ ਹੈ ਜੀ, ਸਰੀਰ ਦੀ ਭੁੱਖ ਪਿਆਸ ਤਾਂ ਚੱਲੂਗੀ। ਉਹ
ਭੁੱਖ ਦੁਖਦੀ ਮਨ ਨੂੰ, ਸਰੀਰ ਨੂੰ ਤਾਂ ਭੁੱਖ ਦੀ ਜਿਹੜੀ ਲੋੜ ਹੁੰਦੀ ਹੈ, ਮਨ ਨੇ ਭੁੱਖ ਬਣਾ ਲਈ, ਸਰੀਰ ਤਾਂ ਲੋੜ ਹੈ, ਜਿੰਨੀ ਲੋੜ ਹੈ ਉਹਨਾਂ ਪਾਣੀ ਪੈਂਦਾ ਸੀ, ਵਧੂ ਪੈਂਦਾ ਹੀ ਨੀ।
ਮੇਰੇ ਸਤ ਸੰਤੋਖ ਆ ਗਿਆ ਇਹਨੂੰ, ਨਾ ਤੇ ਇਸ ਭੁੱਖ ਪਿਆਸ ਮਨ ਮਾਨਿਆ, ਇਹ ਸਤ ਸੰਤੋਖ
ਹੈ। ਇਹ ਨਾਮ ਸੰਤੋਖ ਹੈ, ਮਨ ਕੀ ਭੁੱਖ ਕਿਹਾ, ਸਰੀਰ ਕੀ ਭੁੱਖ ਤਾਂ ਕਿਹਾ ਹੀ ਨਹੀਂ ਕਿਤੇ, ਗੁਰਬਾਣੀ ਨਹੀਂ ਮੰਨਦੀ ਸਰੀਰ ਨੂੰ ਭੁੱਖ ਹੁੰਦੀ ਹੈ, ਉਹ ਤਾਂ ਅਸੀਂ ਮੰਨਦੇ ਹਾਂ।
ਠੀਕ ਹੈ, ਉਹ ਕਹਿੰਦੇ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ ਸੀ, ਜਿਹਨਾਂ ਵੱਲੋਂ ਪ੍ਰਸ਼ਾਦਾ ਗਿਆਨ ਦਾ
ਛਕਾਇਆ। ਉਹ ਭੁੱਖਿਆਂ ਦੀ ਉਹ ਗੱਲ ਬਣਾਈ ਹੋਈ ਹੈ ਨਾ, ਜਿਹੜੇ ਭੁੱਖੇ ਨੇ ਭੁੱਖਿਆਂ ਦੀ ਬੋਲੀ ਆ ਉਹ।
ਤੇ ਨਾ ਤੇ ਭੁੱਖ ਪਿਆਸ ਮਨ ਮਾਨਿਆ, ਇਹ ਹੁਣ ਸਤ ਸੰਤੋਖ ਪੈਦਾ ਹੋ ਗਿਆ ਜੀ,
ਬਾਣੀ ਨੂੰ ਮੰਨ ਲਵੇ ਜੇ ਮਨ, ਭੁੱਖ ਪਿਆਸ ਤਾਂ ਉਦੋਂ ਹੀ ਨਹੀਂ ਰਹਿੰਦੀ, ਕਹਿਣ ਦਾ ਮਤਲਬ ਇਹ ਤਾਂ ਸਾਜਣੀ ਰਹਿਣਾ ਛੱਡ ਜਾਂਦੀ ਹੈ, ਐਵੇਂ ਲੋਕ ਨੂੰ ਹੋਇਆ ਹੋਇਆ।
ਠੀਕ ਹੈ, ਇਹਨੂੰ ਇਹ ਸਤ ਸੰਤੋਖ ਕਹਿੰਦੇ,
ਇਹਨੂੰ ਸਤ ਸੰਤੋਖ ਕਹਿਣਾ, ਹੋਰ ਕੀ ਹੋਰ ਸਤ ਸੰਤੋਖ ਕੀ ਹੁੰਦਾ, ਬਾਣੀ ਨੂੰ ਮੰਨਦੇ ਨੀ ਮੱਥਾ ਟੇਕਦੇ, ਵਧੀ ਗਾ ਦੀ ਕਿਹੜੀ ਗੱਲ ਹੈ। ਹਾਂਜੀ,
ਜੇ ਆਤਮ ਕਰਮ ਕਰੇ ਦਿਨ ਰਾਤੀ, ਨਿਰਮਲ ਜੋਤ ਨਿਰੰਤਰ ਜਾਤੀ, ਸ਼ਬਦ ਰਸਾਲ ਰਸਨ ਰਸ ਰਸਨਾ, ਪੇਨ ਰਸਾਲ ਵਜਾਇਆ।
ਅਧਿਆਤਮ ਕਰਮ ਕਰੇ ਦਿਨ ਰਾਤੀ, ਜੇ ਦਿਨ ਰਾਤੀ ਅਧਿਆਤਮ ਕਰਮ ਕਰਦਾ ਹੈ, ਨਿਰਮਲ ਜੋਤ ਨਿਰੰਤਰ ਜਾਤੀ, ਤਾਂ ਉਹਨੇ ਨਿਰਮਲ ਜੋਤ ਜਿਹੜੀ ਹਰ ਵਕਤ ਜਗਦੀ ਹੈ ਅੰਦਰ, ਨਿਰੰਤਰ ਜਗਦੀ ਹੈ ਜੋਤ ਨਿਰਮਲ, ਯਾਨੀ ਆਪਣਾ ਮੂਲ ਉਹਨੇ ਜਾਣ ਲਿਆ। ਜੇ ਨਹੀਂ ਜਾਣਿਆ ਅਧਿਆਤਮ ਕਰਮ ਦੱਸ ਕਿਵੇਂ ਹੋਇਆ? ਜੋਤ ਕਿਸੇ ਨੂੰ ਪਤਾ ਨਹੀਂ, ਅਧਿਆਤਮ ਕਰਮ ਦੇ ਵਿੱਚ ਲੱਗੇ ਹੋਏ ਨੇ, ਤੇ ਸ਼ਬਦ ਰਸਾਲ ਆ ਜਿਹੜਾ ਗੁਰਮਤਿ ਗੁਰਬਾਣੀ ਹੈ, ਇਹ ਜੋ ਜੇ ਰਸੇ ਨਹੀਂ ਆਇਆ, ਰਸਨ ਰਸ ਰਸਨ, ਹਰ ਵਕਤ ਜੋ ਰਸ ਆਉਂਦਾ ਰਸਨਾ ਇਹਦੇ ਵਿੱਚ ਲੱਗੀ ਹੋਈ ਹੈ ਰਸ ਲੈਣ, ਫਿਰ ਤਾਂ ਧਰਮ ਹੈ ਉਹਦਾ, ਫਿਰ ਤਾਂ ਉਹ ਕਰਦਾ ਅਧਿਆਤਮ ਕਰਮ। ਜੇ ਕਿਸੇ ਨੂੰ ਰਸੇ ਨਹੀਂ ਆ ਰਿਹਾ, ਅਖੰਡ ਪਾਠ ਚੱਲੀ ਜਾ ਰਿਹਾ, ਫਿਰ ਉਹ ਕੀ ਹੈ? ਸ਼ਬਦ ਰਸਾਲ ਰਸਨ ਰਸ ਰਸਨਾ ਬੇਣ ਰਸਾਲ ਬਜਾਇਆ, ਜੇ ਇਦਾਂ ਬਣਿਆ ਰਹੇ ਤਾਂ ਜਾ ਕੇ ਸ਼ਬਦ ਗੁਰੂ ਪਰ ਅਸਲ ਦੇ ਵਿੱਚ ਉਹਨਾਂ ਨੇ ਇਹ ਆਪਣੀ ਹੱਡਬੀਤੀ ਦੱਸੀ ਹੈ। ਇਹ ਹੱਡਬੀਤੀ ਹੈ ਪੰਕਤੀ, ਅਧਿਆਤਮ ਕਰਮ ਕਰੇ ਦਿਨ ਰਾਤੀ, ਕਹਿੰਦੇ ਅਸੀਂ ਇਹ ਕੰਮ ਕੀਤੇ ਦਿਨ ਰਾਤ ਅਧਿਆਤਮ ਕਰਮ, ਨਿਰਮਲ ਜੋਤ ਨਿਰੰਤਰ ਜਾਤੀ, ਉਹਦੇ ਨਾਲ ਜਿਹੜੀ ਨਿਰਮਲ ਜੋਤ ਅੰਦਰ ਲਗਾਤਾਰ ਸੀ ਉਹ ਅਸੀਂ ਜਾਣ ਲਈ, ਫਿਰ ਸ਼ਬਦ ਰਸਾਲ ਰਸਨ ਰਸ ਰਸਨਾ, ਫਿਰ ਇਹ ਰਸਾਲ ਸ਼ਬਦ ਦੇ ਨਾਲ ਰਸ ਰਸਨਾ ਦਿਨ ਰਾਤ ਲੈਂਦੀ, ਸ਼ਬਦ ਵਿਚਾਰ ਚੱਲਦੀ ਰਹੀ ਰਸਾਉਂਦਾ ਰਿਹਾ, ਤਾਂ ਕਿਤੇ ਜਾ ਕੇ ਬੇਣ ਰਸਾਲ ਵਜਾਇਆ ਵਜਾ। ਹੱਡਬੀਤੀ ਦੱਸਤੀ ਉਹਨਾਂ ਨੇ ਆਪਣੀ, ਜਿਹੜਾ ਕਰਨਾ ਕਿਸੇ ਦਾ ਕਰ ਲਵੇ, ਨਹੀਂ ਕਰਨਾ ਆਪਣਾ ਕਿਤਾਬਾਂ ਲਿਖੀ ਜਾਵੇ।
ਠੀਕ ਹੈ, ਇਹ ਬੇਣ ਰਸਾਲ ਹੈਗੀ ਤਾਂ ਤਨ ਰਾਮ ਬੇਣ ਬਾਜੇ ਹੈ ਜੀ।
ਹਾਂ
ਠੀਕ ਹੈ, ਬੇਣ ਰਸਾਲ ਵਜਾਏ ਸੋਈ, ਜਾਕੀ ਤ੍ਰਿਪਵਨ ਸੋਝੀ ਹੋਈ, ਨਾਨਕ ਬੂਝੋ ਇਹ ਵਿਧੀ ਗੁਰਮਤ, ਹਰੀ ਰਾਮ ਨਾਮ ਲਿਵ ਲਾਇਆ।
ਬੇਣ ਰਸਾਲ ਵਜਾਵੇ ਸੋਈ, ਕਹਿੰਦੇ ਬੇਣ ਰਸਾਲ ਕੌਣ ਵਜਾਉਂਦਾ? ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਉਹਨਾਂ ਦੀ ਗੱਲ ਹੈ। ਬੇਣ ਰਸਾਲ ਵਜਾਵੇ ਸੋਈ, ਜਾਕੀ ਤ੍ਰਿਪਵਨ ਸੋਝੀ ਹੋਈ, ਜਿਹਨੂੰ ਤਿੰਨੇ ਭਵਨਾਂ ਦਾ ਗਿਆਨ ਹੋਵੇ ਉਹ ਗੁਰਬਾਣੀ ਲਿਖ ਸਕਦਾ, ਉਚਾਰਨ ਕਰ ਸਕਦਾ। ਨਾਨਕ ਬੂਝੋ ਇਹ ਵਿਧੀ ਗੁਰਮਤ, ਇਹ ਵਿਧੀ ਆ ਗੁਰਮਤ ਦੀ, ਇਹ ਤਰੀਕੇ ਨਾਲ ਗੁਰਮਤ ਨੂੰ ਬੂਝੋ, ਸੋਝੀ ਲਓ ਇਹ ਚੋਂ। ਹਰ ਰਾਮ ਨਾਮ ਲਿਵ ਲਾਇਆ, ਹਰ ਨਾਮ ਰਾਮ ਨਾਮ ਜਿਹੜਾ ਹੈਗਾ ਗਿਆਨ ਹੈ, ਇਹਦੇ ਨਾਲ ਲਿਵ ਲਾ ਕੇ ਗੁਰਮਤ ਨੂੰ ਖੋਜ ਕੇ ਇਹ ਵਿਧੀ ਨੂੰ ਬੁੱਝਣਾ ਪਊਗਾ। ਫਿਰ ਭਵਨ ਦੀ ਸੋਝੀ ਇੱਥੋਂ ਲੈਣੀ ਪਊ, ਗੁਰਬਾਣੀ ਚੋਂ, ਗੁਰਬਾਣੀ ਨੂੰ ਬੁੱਝ ਕੇ ਸਮਝ ਕੇ, ਤਾਂ ਕਿਤੇ ਜਾ ਕੇ ਗੱਲ ਅੱਗੇ ਜਾਊ।
ਨਾਨਕ ਬੂਝੋ ਇਹ ਵਿਧੀ ਗੁਰਮਤ, ਗੁਰਮਤ ਦੁਆਰਾ ਇਹ ਵਿਧੀ ਬੁੱਝੋ ਕਿ ਇਹੀ ਗੁਰਮਤ ਹੈ, ਵੀ ਇਹ ਵਿਧੀ ਜੋ ਹੈ
ਗੁਰਮਤ ਦੇ ਵਿੱਚ ਇਹੀ ਵਿਧੀ ਹੈ, ਇਹਨੂੰ ਬੁੱਝ ਲਓ ਸਮਝ ਲਓ, ਗੁਰਮਤ ਖੁਦ ਇਹ ਵਿਧੀ ਹੋਈ ਹੈ।
ਠੀਕ ਹੈ, ਹਰੀ ਰਾਮ ਨਾਮ, ਜਿਹੜਾ ਹਰੀ ਰਾਮ ਸਰੂਪ ਹਰੀ ਹੈ ਉਹਦੇ ਨਾਮ ਵਿੱਚ ਲਿਵ ਲਾਇਆ,
ਲਿਵ ਲਾ ਕੇ ਬੁੱਝੋ, ਇਮਾਨਦਾਰੀ ਨਾਲ ਬੁੱਝੋ, ਸ਼ਾਤਰ ਵਿਰਤੀ ਨਾਲ ਨਾ ਇਹਨੂੰ ਪੜ੍ਹੋ, ਚਲਾਕੀ ਨਾਲ ਨਾ ਪੜ੍ਹੋ।
ਠੀਕ ਹੈ, ਲਿਵ ਲਾਇਆ ਮਤਲਬ ਲਿਵ ਲਾਉਣੀ ਹੈ ਕਿ ਲਿਵ ਲੱਗ ਚੁੱਕੀ ਹੈ?
ਗੁਰਮੁਖੀ ਸੁਭਾਅ ਨਾਲ ਬੁੱਝੋ, ਹੋ ਕੇ ਇਹਨਾਂ ਦੇ ਸ਼ਬਦਾਂ ਦੇ ਵਿੱਚੋਂ ਆਪਣੇ ਮਤਲਬ ਦੇ ਅਰਥ ਕੱਢਣ ਦੀ ਨੀਅਤ ਨਾਲ ਨਾ ਬੁੱਝੋ।
ਠੀਕ ਹੈ, ਹਰੀ ਰਾਮ ਨਾਮ ਲਿਵ ਲਾਇਆ ਦਾ ਅਰਥ ਕੀ ਹੈ, ਵੀ ਲਿਵ ਲੱਗ ਗਈ ਹੈ ਕਿ ਲਿਵ ਲਾਓ?
ਲਾ ਕੇ ਜੋ ਪਿੱਛੇ ਪੜ੍ਹ ਲਿਆ ਸੀ, ਜੋ ਪਿੱਛੇ ਅਸੀਂ ਸੁਣ ਲਿਆ ਸਮਝ ਲਿਆ ਗੁਰਬਾਣੀ ਦਾ ਸੱਚ ਗਿਆਨ, ਉਹਦੀ ਰੋਸ਼ਨੀ ਦੇ ਵਿੱਚ ਖੋਜੋ। ਹਾਂਜੀ,
ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਆਪ ਤਰੇ ਸੰਗਤੀ ਕੁਲ ਤਾਰੇ, ਤਿਨ ਸਫਲ ਜਨਮ ਜਗ ਆਇਆ।
ਐਸੇ ਜਨ ਵਿਰਲੇ ਸੰਸਾਰੇ, ਐਸੇ ਜਨ ਸੰਸਾਰ ਦੇ ਵਿਰਲੇ ਹੁੰਦੇ ਨੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਜਿਹੜੇ ਗੁਰ ਸ਼ਬਦ ਦੀ ਵਿਚਾਰ ਕਰਦੇ ਨੇ ਗੁਰਬਾਣੀ ਦੀ, ਔਰ ਵੱਖਰੇ ਨਿਰਾਰੇ ਰਹਿੰਦੇ ਨੇ, ਬਹੁਤਾ ਜੰਗ ਦੇ ਵਿੱਚ ਬਹੁਤਾ ਨੀ ਖਜਤ ਨੀ ਹੁੰਦੇ। ਆਪ ਤਾਰੇ ਸੰਗਤ ਕੁਲ ਤਾਰੇ, ਤਿੰਨ ਸਫਲ ਜਨਮ ਜਗ ਆਇਆ। ਆਪ ਤਾਂ ਤਰਦੇ ਨੇ, ਜਿਹੜੇ ਨਾਲ ਸੰਗਤ ਜੁੜਦੇ ਨੇ ਉਹ ਵੀ ਇੱਕੋ ਕੁਲ ਦੇ ਹੁੰਦੇ ਨੇ, ਸਾਰੇ ਤਰਦੇ ਨੇ, ਇੱਕ ਪਿਤਾ ਇੱਕ ਸਿੱਖਾਂ ਵਾਰਕਾਰੀ ਜਿਹੜੇ ਮੰਨ ਲੈਂਦੇ ਨੇ ਕੁਲ, ਉਹ ਤਰ ਜਾਂਦੇ ਨੇ। ਤਿੰਨ ਸਫਲ ਜਨਮ ਜਗ ਆਇਆ, ਉਹਨਾਂ ਦਾ ਜਗ ਚਾਉਣਾ ਜਿਹੜਾ ਜਨਮ ਹੈ ਸਫਲਾ ਹੋ ਜਾਂਦਾ। ਹਾਂਜੀ,
ਘਰ ਦਰ ਮੰਦਰ ਜਾਣੇ ਸੋਈ, ਜਿਸ ਪੂਰੇ ਗੁਰ ਤੇ ਸੋਝੀ ਹੋਈ, ਆਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਸੱਚ ਸਾਚਾ ਤਖ਼ਤ ਰਚਾਇਆ।
ਘਰ ਡਰ ਮੰਦਰ ਜਾਣੇ ਸੋਈ, ਕਰ ਕੀ ਹੈ, ਡਰ ਕੀ ਹੈ, ਮੰਦਰ ਕੀ ਹੈ, ਇਹ ਉਹੀ ਜਾਣ ਸਕਦਾ। ਜਾਣੇ ਸੋਈ ਜਿਸ ਪੂਰੇ ਗੁਰ ਤੇ ਸੋਝੀ ਹੋਈ, ਜਿਹਨੂੰ ਪੂਰੇ ਗਿਆਨ ਨਾਲ, ਗੁਰਬਾਣੀ ਦੇ ਨਾਲ ਪੂਰੇ ਗਿਆਨ ਨਾਲ ਸੋਝੀ ਹੋਊਗੀ, ਉਹਨੂੰ ਪਤਾ ਲੱਗੂ ਘਰ ਕੀ ਨੂੰ ਕਿਹਾ ਹੋਇਆ, ਦਰ ਕੀ ਨੂੰ ਕਿਹਾ ਹੋਇਆ, ਮੰਦਰ ਕੀ ਨੂੰ ਕਿਹਾ ਹੋਇਆ। ਨਹੀਂ, ਲੋਕਾਂ ਨੇ ਘਰ ਦਰ ਮੰਦਰਾਂ ਬਾਰੇ ਅੱਡੋ ਅੱਡ ਵਿਚਾਰ ਨੇ। ਜਿਹੜਾ ਘਰਦਾਰ ਕਿਹਾ ਹੋਇਆ, ਕੋਈ ਬ੍ਰੇਨ ਨੂੰ ਮੰਨਦਾ, ਕੋਈ ਹਿਰਦੇ ਨੂੰ ਮੰਨਦਾ। ਘਰ ਹਿਰਦਾ, ਘਰ ਤੇ ਕੁੜੀ ਨਹੀਂ ਹੁੰਦੀ। ਮੰਦਰ ਵੀ ਮਨ ਮੰਦਰ ਹੈ, ਘਰ ਵੀ ਉਹੀ ਹੈ। ਜਾਣੇ ਸੋਈ ਜਿਸ ਪੂਰੇ ਗੁਰ ਤੇ ਸੋਝੀ ਹੋਈ, ਆਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਸੱਚ ਸਾਚਾ ਤਖ਼ਤ ਰਚਾਇਆ। ਆਇਆ ਗੜ ਹੈ, ਮਨ ਕਾਇਆ ਰੂਪ ਹੈ, ਮਨ ਦੇ ਅੰਦਰ ਦਾ ਹਿੱਸਾ ਮਹਿਲ ਹੈ, ਮਹਿਲੀ ਪ੍ਰਭ ਉਹਦੇ ਵਿੱਚ, ਮਹਿਲ ਦੇ ਵਿੱਚ ਆਪ ਹੈ, ਮਨ ਵਿੱਚ ਉਹ ਆਪ ਹੈ, ਪ੍ਰਭ ਹੈ। ਸੱਚਾ ਸੱਚ, ਸੱਚਾ ਸੱਚ ਸਰੂਪ ਹੋ ਗਿਆ, ਇੱਕ ਹੋ ਗਿਆ, ਸੱਚਾ ਤਖ਼ਤ ਰਚਾਇਆ, ਫਿਰ ਸੱਚਾ ਤਖ਼ਤ ਰਚਦਾ।
ਕਾਇਆਗੜ ਮਹਿਲ ਮਹਿਲੀ ਪ੍ਰਭ ਸਾਚਾ,
ਇਹੀ ਕਿ ਪ੍ਰਭ ਸਾਚਾ, ਸਾਚਾ ਪ੍ਰਭ ਉੱਥੇ, ਸੱਚ ਸਾਚਾ, ਜਾਂ ਸਾਚਾ ਸੱਚ ਰੂਪ ਹੋ ਗਿਆ। ਹੁਣ ਪਹਿਲਾਂ ਸਾਚਾ ਹੋਈ, ਸੱਚ ਰੂਪ ਹੋ ਗਿਆ, ਇੱਕ ਹੋ ਗਿਆ ਤਾਂ ਸੱਚ ਹੈ, ਜੇ ਇੱਕ ਨਹੀਂ ਹੈਗਾ ਤਾਂ ਸੱਚ ਹੈ, ਤੇ ਕੰਨਾ ਲੱਗਿਆ ਹੋਇਆ।
ਪ੍ਰਭ ਸਾਚਾ ਕਿਵੇਂ ਹੈ? ਪ੍ਰਭ ਸਾਚਾ ਦਾ ਮੁਲਾਦੇ ਨੂੰ ਸਾਚਾ ਕਿਹਾ,
ਹੋਰ ਕੀ ਹੈ? ਚਿੱਤ ਹੈ ਉਹ, ਮਹਿਲ ਦੇ ਵਿੱਚ ਪਹਿਲਾਂ ਮਨ ਦੇ ਵਿੱਚ ਤਾਂ ਆਪ ਹੀ ਸੀ। ਜਾਂ ਸੱਚ ਬਣਦਾ ਫਿਰ ਮਹਿਲ ਨਹੀਂ ਰਹਿੰਦਾ ਹੈ, ਫਿਰ ਉਹ ਫਿਰ ਕੋਲਾ ਗਿਆਨ ਦਾ ਚੱਲ ਜਾਂਦਾ, ਫਿਰ ਮਨ ਕਿੱਥੇ ਰਹਿੰਦਾ? ਫਿਰ ਉਹਦੇ ਬਾਉਂਡਰੀ, ਸੱਚ ਦੇ ਆਲੇ ਬਾਉਂਡਰੀ ਨਹੀਂ ਹੁੰਦੀ, ਸੱਚੇ ਦੇ ਆਲੇ ਬਾਉਂਡਰੀ ਹੁੰਦੀ ਹੈ।
ਸੱਚ ਸਾਚਾ ਤਖ਼ਤ ਰਚਾਇਆ, ਕੀ ਸੱਚ ਸਾਚਾ ਹੋ ਗਿਆ ਕਿ ਸਾਚਾ ਸੱਚ ਹੋ ਗਿਆ?
ਸਾਚਾ ਤਾਂ ਥਾ ਹੀ ਪਹਿਲਾਂ, ਪ੍ਰਭ ਸੱਚ ਤਾਂ ਹੁਣ ਬਣਿਆ ਬਾਅਦ ਚ। ਸੱਚ ਇੱਕ ਹੁੰਦਾ, ਸੱਚ ਅਨੇਕ ਨੇ, ਸੱਚ ਇੱਕੋ ਹੈ।
ਸੱਚ ਔਰ ਸਾਚੇ ਨੇ ਮਿਲ ਕੇ ਤਖ਼ਤ ਰਚਾ ਲਿਆ।
ਸੱਚ ਇੱਕ ਹੈ, ਸਾਚੇ ਅਨੇਕ ਹੋ ਸਕਦੇ ਨੇ।
ਸਾਚੇ ਅਨੇਕ ਦਾ ਮਤਲਬ ਕੀ ਹੈ ਵੀ? ਫਿਰ ਉਹ ਪੂਰਨ ਬ੍ਰਹਮਾ ਦੀ ਗੱਲ ਹੋ ਰਹੀ ਹੈ।
ਜਿੱਥੇ ਪੂਰਨ ਬ੍ਰਹਮ ਉੱਥੇ ਤਾਂ ਹੀ ਇੱਕ ਹੈ, ਅਨੇਕ ਨਹੀਂ ਹੈ।
ਅਨੇਕ ਹੁੰਦੇ
ਅਨੇਕ ਹੁੰਦੇ ਇੱਕੋ ਹੀ ਉੱਥੇ, ਜਿੱਥੇ ਸਾਚੇ ਨੇ ਸੰਸਾਰ ਚ, ਸਾਚੇ ਨੇ ਨਾ ਜਿਹੜੇ ਹਰ ਰਾਮ, ਇਹ ਵੀ ਅਨੇਕ ਹੁੰਦੇ ਹੋਏ ਕਿ ਮੰਨੇ ਜਾਂਦੇ ਨੇ। ਹਾਂਜੀ,
ਚਤੁਰ ਦਸ ਹਾਟ ਦੀਵੇ ਦੋਏ ਸਾਖੀ, ਸੇਵਕ ਪੰਚ ਨਾਹੀ ਬਿਖ ਚਾਖੀ, ਅੰਤਰ ਵਸਤ ਅਨੂਪ ਨਿਰਮੋਲਕ, ਗੁਰ ਮਿਲੀਏ ਹਰੀ ਧਨ ਪਾਇਆ।
ਚੌਦਾਂ ਹਾਟ ਨਾਲੇ ਲਿਖਿਆ ਨਾ, ਜੇ ਸੱਤ ਦੀਵੇ ਨੇ, ਸੱਤ ਹਨੇਰੇ ਵੀ ਨੇ ਉਹਦੇ ਥੱਲੇ। ਜੇ ਸੱਤ ਨੇ ਸਰੀਰ ਦੇ ਤੱਤ, ਤੇ ਸੱਤ ਮੰਨਦੇ ਨੇ ਧਾਤੂ, ਸੱਤ ਧਾਤੂ ਬਾਹਰਲੇ ਸਰੀਰ ਦੇ, ਅੰਦਰਲੇ ਦੇ ਅੱਠ, ਅੰਦਰਲੇ ਦੇ ਇੱਕ ਵੱਧ ਹੈ। ਗਿਆਨ ਹੈ ਜਿਹੜਾ, ਉਹਦੇ ਪਿੱਛੇ ਅਗਿਆਨਤਾ ਵੀ ਹੈ, ਜਿਹੜੀ ਚੀਜ਼ ਦਾ ਲਾਭ ਉਹਦੀ ਹਾਨੀ ਵੀ ਹੈ ਮਾਇਆ ਦੀ। ਇਹ ਚੌਦਾਂ ਹੱਟ ਨਾਲੇ ਕਹਿੰਦੇ ਨੇ ਇਹਨੂੰ। ਇਹ ਮਾਇਆ ਚ ਉਹਦਾ ਫਾਇਦਾ, ਮਾਇਆ ਦਾ ਨੁਕਸਾਨ ਵੀ ਹੈ। ਜਿਹੜੀ ਚੀਜ਼ ਦਾ ਫਾਇਦਾ ਮਾਇਆ ਦੇ ਵਿੱਚ, ਉਹਦਾ ਨੁਕਸਾਨ ਵੀ ਹੈ। ਨਾਮ ਦਾ ਫਾਇਦਾ, ਫਾਇਦਾ ਨੁਕਸਾਨ ਹੈ ਨੀ।
ਚਤੁਰ ਦਸ ਹਾਟ ਦੀਵੇ ਦੂਏ ਸਾਖੀ, ਵੀ ਹਰੇਕ ਦੇ ਵਿੱਚ ਚੌਦਾਂ ਤੋਂ ਸੱਤ ਬਣ ਗਏ ਹੈ ਜੀ।
ਦੀਵੇ ਨੇ, ਦੀਵੇ ਤਾਂ ਦੋਏ ਆਪ ਚੇਤਰ ਮੰਨੇ ਨੇ, ਕਿੱਥੇ ਤੱਕ ਮਾਇਆ ਹੈ। ਚੌਦਾਂ ਤਬਕ ਨੇ, ਚੌਦਾਂ ਤਾਂ ਲੋਕ ਮੰਨਦੇ ਨੇ, ਚੌਦਾਂ ਤਬਕ ਮੰਨਦੇ ਨੇ, ਉੱਥੇ ਦੋਏ ਦੀਵੇ ਚੱਲਣਗੇ।
ਠੀਕ ਹੈ। ਸੇਵਕ ਪੰਚ ਨਾਹੀ ਬਿਖ ਚੱਕ,
ਜਿਹੜੇ ਉਹਦੇ ਸੇਵਕ ਨੇ, ਮਾਇਆ ਰੂਪੀ ਬਿਖ ਨੂੰ ਨੀ ਚੱਕਦੇ।
ਪਰ ਉਹ ਪੰਚ ਹੈ ਨਾ, ਪੰਚ ਪ੍ਰਵਾਨ ਹੋ ਗਏ ਹੋਏ ਜੀ।
ਹਾਂ, ਸੇਵਕ ਪੰਚ ਨਾਹੀ ਬਿਖ ਚੱਕ, ਸੇਵਕ ਨੇ ਚੌਦਾਂ ਤਬਕਾਂ ਦੇ ਵਿੱਚ ਉਹ ਮਾਇਆ ਦਾ ਰਸ ਨਹੀਂ ਲੈਂਦੇ, ਸਾਰੀ ਗਿਆਨ ਦਾ ਰਸ ਨਹੀਂ ਲੈਂਦੇ, ਮਾਇਆ ਦੇ ਗਿਆਨ ਦਾ ਰਸ ਨਹੀਂ ਲੈਂਦੇ। ਅੰਤਰ ਵਸਤ ਅਨੂਪ ਨਿਰਮੋਲਕ, ਅੰਦਰ ਜਿਹੜੀ ਵਸਤੂ ਹੈ ਜਿਹਦਾ ਰੂਪ ਕੋਈ ਨਹੀਂ, ਰੂਪ ਹੈ, ਨਿਰਮੋਲਕ ਹੈ, ਔਰ ਮੁੱਲ ਵੀ ਕੋਈ ਨਹੀਂ, ਗੁਰ ਮਿਲੀਏ ਹਰ ਧਨ ਪਾਇਆ। ਪਹਿਲਾਂ ਗਿਆਨ ਮਿਲੇ, ਪਹਿਲਾਂ ਜੇ ਉਹਦਾ ਗਿਆਨ ਹੋਵੇ ਤਾਂ ਹਰ ਧਨ ਮਿਲੇ। ਹਰ ਧਨ ਦਾ ਖਜ਼ਾਨਾ ਅੰਦਰੇ ਸੀਗਾ, ਨੌਨੇ ਦੀ ਅੰਮ੍ਰਿਤ, ਪ੍ਰਭ ਕਾ ਨਾਮ, ਦੇਹੀ ਵਿੱਚ ਵਿਸਰਾਮ, ਪਰ ਪਤਾ ਨਹੀਂ ਸੀ, ਬਾਹਰੋਂ ਟੋਲਦੇ ਸੀ, ਬਾਹਰੋਂ ਟੋਲਦੇ ਕਰਕੇ ਮਿਲਦਾ ਨਹੀਂ ਸੀ। ਜਦ ਉਹਦਾ ਗਿਆਨ ਕਰਾਇਆ ਅੰਦਰੋਂ ਮਿਲੂ ਤਾਂ ਪਾਇਆ, ਹਰ ਧਨ ਪਾਇਆ। ਹਾਂਜੀ,
ਗੁਰਪ੍ਰਸਾਦ ਨੂੰ ਇੱਥੇ ਗੁਰਮਿਲੀਏ ਲਿਖਦਾ ਹੈ ਜੀ।
ਹਾਂ, ਗੁਰਪ੍ਰਸਾਦ ਨੂੰ ਗੁਰਮਿਲੀਏ ਲਿਖ। ਹਾਂਜੀ,
ਤਖ਼ਤ ਬਹਿ ਤਖ਼ਤ ਹੈ ਕੀ ਲਾਇਕ, ਪੰਚ ਸਮਾਏ ਗੁਰਮਤੀ ਪਾਇਕ, ਆਦ ਜੁਗਾਦੀ ਹੈ ਭੀ ਹੋਸੀ ਐਸਾ ਭਰਮ ਚੁਕਾਇਆ।
ਤਖਤ ਵਹਿ ਤਖਤ ਹੈ ਜਾਂ ਲਾਇਕ ਤਖਤ ਤੇ ਜਦ ਵਹਿੰਦਾ ਜਾਂ ਤਖਤ ਦੇ ਲਾਇਕ ਮੰਨਿਆ ਜਾਂਦਾ ਤਦ ਇੱਕ ਹੋ ਜਾਂਦਾ। ਉਹਦੇ ਪਹਿਲਾਂ ਤਖਤ ਤੇ ਨਹੀਂ ਬਹਿ ਸਕਦਾ। ਤਖਤ ਵਹਿ ਹਿਰਦੇ ਜਦ ਵਹਿੰਦਾ ਜਦ ਆਪਣੇ ਮਨ ਨੂੰ ਕੰਟਰੋਲ ਚ ਕਰ ਲੈਂਦਾ, ਆਪਣੇ ਮਨ ਨੂੰ ਕਾਬੂ ਕਰ ਲੈਂਦਾ, ਲਾਇਕ ਹੋ ਜਾਂਦਾ। ਨਹੀਂ ਤਾਂ ਤ੍ਰਿਕੁਟੀ ਚ ਕਦੇ ਹਿਰਦੇ ਚ ਕਦੇ ਤ੍ਰਿਕੁਟੀ ਚ ਕਦੇ ਹਿਰਦੇ ਧਿਆਨ ਫਿਰਦਾ ਹੀ ਰਹਿੰਦਾ। ਤਖਤ ਵਹਿ ਟੇਕ ਕੇ ਜਦ ਵਹਿੰਦਾ ਤਖਤ ਤੇ ਤਖਤ ਹੈ ਕਿ ਲਾਇਕ ਆਪਣੇ ਆਪ ਨੂੰ ਲਾਇਕ ਬਣਾ ਲੈਂਦਾ। ਪੰਚ ਸਮਾਏ ਗੁਰਮਤ ਪਾਏ ਤਾਂ ਚੇਤਰ ਮਨ ਦੋਏ ਸਮਾ ਜਾਂਦੇ ਨੇ ਗੁਰਮਤ ਦੀ ਪ੍ਰਾਪਤੀ ਨਾਲ। ਇਹ ਦੋਏ ਟਿਕ ਜਾਂਦੇ ਨੇ, ਉਹ ਆਪਣੀ ਹੋਂ ਛੱਡ ਦਿੰਦਾ, ਉਹ ਮੈਂ ਛੱਡ ਦਿੰਦਾ। ਔਰ ਮੈਂ ਦੀ ਲੜਾਈ ਹੈ ਨਾ ਜੀ ਰੋਹਿਤ ਚੌਧਰੀ ਨੇ ਕਈ ਕਬੀਰ ਪੰਚ ਕੋ ਝਗੜਾ ਝਗੜ ਤੇ ਜਨਮ ਗਵਾਇਓ। ਚਿੱਤ ਕਹਿੰਦਾ ਮੈਂ ਬੜਾ, ਮਨ ਕਹਿੰਦਾ ਮੈਂ ਬੜਾ। ਜੁਗਾਦੀ ਹੈਪੀ ਹੋਸੀ ਐਸਾ ਪਰਮ ਚੁਕਾਇਆ। ਆਦ ਜੁਗਾਦ ਤੋਂ ਲੈ ਕੇ ਹੁਣ ਵੀ ਹੈ, ਆਦ ਵਿੱਚ ਵੀ ਸੀ ਜਦ ਮਾਇਆ ਸੀ, ਸ਼ੁਰੂ ਹੋਈ ਆ ਜਦ ਵੀ ਸੀ, ਹੁਣ ਵੀ ਹੈ, ਰਹੂਗਾ ਵੀ, ਜਿਹੜਾ ਉਹਦੇ ਬਾਰੇ ਜਿਹੜਾ ਸੈਸਾ ਪਰਮ ਸੀ ਉਹ ਚੁੱਕਿਆ ਗਿਆ। ਉਹ ਆਪ ਹੀ ਹੈ ਵੀ ਹੋਸੀ ਹੈ, ਉਸ ਅਵਸਥਾ ਚ ਆਪ ਹੀ ਹੈ ਵੀ ਹੋਸੀ। ਆਦ ਜੁਗਾਦੀ ਜਿਹੜਾ ਹੈ ਹੈਪੀ ਹੋਸੀ, ਇਹਦਾ ਜਿਹੜਾ ਸੈਸਾ ਪਰਮ ਸੀ ਚੁੱਕਿਆ ਗਿਆ। ਤੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਔਰ ਜਿਹਨੂੰ ਕੋਈ ਹੋਰ ਮੰਨੀ ਬੈਠਾ ਤਾ ਉਹ ਤੂੰ ਆਪ ਹੀ ਹੈ। ਦੱਸ ਸੈਸਾ ਪਰਮ ਸੀ ਇਹ ਚੁੱਕਿਆ ਗਿਆ। ਹਾਂਜੀ,
ਗੁਰਮਤ ਦਾ ਗਿਆਨ ਪਾ ਕੇ ਪੰਚ ਸਮਾਏ, ਪੰਚ ਵਿੱਚ ਸਮਾ ਗਿਆ ਇਹ ਮਨ ਹੈ ਜੀ।
ਨਹੀਂ ਨਹੀਂ, ਪੰਚ ਸਮਾਏ ਦੋਨੋਂ ਇੱਕ ਦੂਏ ਚ ਸਮਾ ਗਏ।
ਠੀਕ ਹੈ, ਗੁਰਮਤ ਪਾਏ।
ਹਾਂ, ਗੁਰਮਤ ਪਾ ਕੇ
ਗੁਰਮਤ ਦੀ ਤਾਂ ਲੋੜ ਮਨ ਨੂੰ ਹੀ ਸੀ।
ਜੇ ਆਪਾਂ ਦੁੱਧ ਚ ਪਾਣੀ ਪਾਤਾ, ਪਾਣੀ ਦੁੱਧ ਸਮਾਇਆ, ਦੁੱਧ ਪਾਣੀ ਸਮਾਇਆ, ਕੌਣ ਸਮਾਇਆ?
ਜਿਹਨੇ ਗੁਰਮਤ ਪਾਈ ਉਹ ਸਮਾ ਗਿਆ ਜੀ।
ਪਾਏ ਤਾਂ ਤੱਕੇ ਨੇੜੇ ਆਏ ਦੋਏ, ਗੁਰਮਤ ਨੇ ਦੋਏ ਨੇੜੇ ਕੀਤੇ, ਨੇੜੇ ਆਏ ਪਾਣੀ ਆ ਦੁੱਧ ਕੌਣ ਕੀ ਚ ਸਮਾਇਆ? ਉਹ ਚ ਸਮਾ ਗਿਆ, ਉਹ ਚ ਸਮਾ ਗਿਆ। ਹਾਂਜੀ,
ਤਖਤ ਸਲਾਮ ਹੋਵੇ ਦਿਨ ਰਾਤੀ, ਇਹ ਸਾਚ ਵਡਾਈ ਗੁਰਮਤ ਲਿਵ ਜਾਤੀ, ਨਾਨਕ ਨਾਮ ਜਪੋ ਤਰਤਾਰੀ ਹਰ ਅੰਤ ਸਿਖਾਈ ਪਾਇਆ।
ਤਖਤ ਸਲਾਮ ਹੋਵੇ ਦਿਨ ਰਾਤੀ, ਤਖਤ ਜਿਹੜਾ ਹੈ ਰਾਸ ਦਿਨ ਰਾਤੀ ਸਲਾਮਤ ਹੋ ਜਾਂਦਾ ਹੈ, ਉਹਨੂੰ ਕੋਈ ਖਤਰਾ ਨਹੀਂ ਰਹਿੰਦਾ। ਫਿਰ ਇਹ ਸਾਚ ਵਡਾਈ ਗੁਰਮਤ ਲਿਵ ਜਾਤੀ, ਇਹ ਜਿਹੜੀ ਵਡਿਆਈ ਹੈ ਸੱਚ ਦੀ, ਇਹ ਗੁਰਮਤ ਦੇ ਨਾਲ ਜਿਹਨੂੰ ਗੁਰਮਤ ਦੀ ਸੋਝੀ ਆਈ ਹੈ ਉਹਨੇ ਜਾਣੀ ਹੈ ਕੀ ਗੱਲ ਹੈ ਕਿ ਸਦਾ ਸਲਾਮਤ ਨਿਰੰਕਾਰ। ਇਹ ਨਿਰੰਕਾਰ ਸਦਾ ਸਲਾਮਤ ਹੋ ਗਿਆ, ਹੁਣ ਤੂੰ ਸਦਾ ਸਲਾਮਤ ਨਿਰੰਕਾਰ। ਤਖਤ ਸਲਾਮਤ ਹੋਵੇ ਦਿਨ ਰਾਤੀ, ਸਦਾ ਸਲਾਮਤ ਹੋ ਜਾਂਦਾ। ਇਹ ਸਾਚ ਵਡਾਈ ਗੁਰਮਤ ਲਿਵ ਜਾਤੀ, ਗੁਰਮਤ ਦੇ ਵਿੱਚ ਧਿਆਨ ਰੱਖਣ ਨਾਲ ਇਹ ਦੀ ਸਮਝ ਆ ਗਈ। ਨਾਨਕ ਰਾਮ ਜਪੋ ਤਰ ਤਾਰੀ ਹਰ ਅੰਤ ਸਿਖਾਈ ਪਾਇਆ। ਨਾਨਕ ਕਹਿੰਦਾ ਰਾਮ ਜਪੋ, ਆਪਣੇ ਰਾਮ ਨਾਲ ਜੁੜੇ ਸਮਝਦੇ ਰਹੋ, ਰਾਮ ਨੂੰ ਧਿਆਨ ਚ ਰੱਖੋ। ਤਰ ਤਾਰੀ ਤਾਂ ਕਿ ਜਿਹੜੇ ਭਵ ਸਾਗਰ ਤੋਂ ਤੁਸੀਂ ਉੱਪਰ ਰਹੋ। ਹਰ ਅੰਤ ਸਿਖਾਈ ਪਾਇਆ, ਇਹ ਹਰ ਹੈ ਰਾਮ, ਇਹ ਅੰਤ ਵੇਲੇ ਸਿਖਾਈ ਹੋਣ ਵਾਲਾ, ਇਹ ਪਾ ਲਿਆ ਆਪਾਂ ਨੇ, ਇਹਨੂੰ ਹੁਣ ਛੱਡਣਾ ਨੀ, ਜੇ ਪਾ ਰੱਖੂਗੇ ਫਿਰ ਨੀ ਡੁੱਬਦੇ। ਨਾਨਕ ਰਾਮ ਜਪੋ ਤਰ ਤਾਰੀ, ਜਿਹੜਾ ਰਾਮ ਜਪਣਾ ਹੈ ਉਹ ਸਮਝ ਲੋ ਮਾਇਆ ਚ ਨੀ ਡੁੱਬਦਾ, ਉਹ ਮਾਇਆ ਤੋਂ ਉੱਪਰ ਰਹਿੰਦਾ, ਕਿਉਂਕਿ ਰਾਮ ਮਾਇਆ ਤੋਂ ਉੱਪਰ ਹੈ, ਰਾਮ ਮਾਇਆ ਤੋਂ ਬਾਹਰ ਹੈ। ਰਾਮ ਦੇ ਜਪਣ ਵਾਲਾ ਮਾਇਆ ਦੇ ਉੱਤੇ ਤਰਦਾ ਹੈ, ਜੇ ਉਹਦੀ ਮਾਇਆ ਚ ਖੁਰਾਕ ਨਹੀਂ ਉਹਨੂੰ ਮਾਇਆ ਦੇ ਵਿੱਚ ਡੁੱਬਣਾ ਪੈਂਦਾ ਹੀ ਨੀ। ਉਹਦੀ ਖੁਰਾਕ ਹੈ ਗਿਆਨ ਭੋਜਨ, ਗਿਆਨ ਭੋਜਨ ਹੈ ਰਾਮ ਦੇ ਜਪਣ ਚ, ਰਾਮ ਨੂੰ ਜਾਣਨ ਚ ਉਹ ਉੱਤੋਂ ਹੀ ਮਿਲਦਾ ਹੈ, ਆਕਾਸ਼ ਚੋਂ ਮਿਲਦਾ ਤਰ ਤਾਰੀ, ਆਕਾਸ਼ ਬਾਣੀ ਨਾਲ ਜੁੜ ਕੇ ਮਿਲਦਾ। ਇਸ ਤਰੀਕੇ ਨਾਲ ਉਹ ਹਰੀ ਪਾ ਲਿਆ ਜਿਹੜਾ ਅੰਤ ਵੇਲੇ ਸਿਖਾਈ ਹੋਣਾ, ਮਦਦਗਾਰ ਖੜਾ ਹੋਣਾ।
ਇਹ ਆਪਣਾ ਮੂਲ ਹੈ ਜੀ।
ਹਾਂ, ਸਾਥ ਦੇਣਾ ਜੀ ਨੇ, ਜੇ ਸਿਖਾਈ ਹੋ ਜਾ ਹਰੀ ਕੋਲ ਖੜਾ ਰਹੇ ਅੰਤ ਵੇਲੇ, ਫਿਰ ਕਾਲ ਨੇੜੇ ਆਉਂਦਾ ਹੀ ਨੀ, ਪੈ ਲੱਗਦੀ ਹੋਈ ਨੀ, ਜਪ ਨੇੜੇ ਆਉਂਦਾ ਹੀ ਨੀ।
ਜਿਹੜਾ ਪੂਰਨ ਬ੍ਰਹਮ ਹੈ ਉਹਦੇ ਵਿੱਚ ਤਾਂ ਹੁਣ ਹਰੀ ਹੋਈ ਰਹਿ ਗਿਆ ਕੇਵਲ, ਹੈ ਜੀ,
ਹਰੀ ਹੋਈ ਰਹਿ ਗਿਆ, ਅਸਲ ਛੱਡਿਆ ਹੋਇਆ ਤਾਂ ਪਹਿਲਾਂ ਹੀ ਹੈ। ਹੁਣ ਕਹਿੰਦੇ ਕੀ ਇਹ ਜਦ ਤਰ ਤਾਰੀ ਹੈ, ਬਾਹਰ ਹੈ ਮਾਇਆ ਤੋਂ, ਮਾਇਆ ਵਿੱਚ ਉਦਾਸੀ ਹੈ, ਉਹ ਵੀ ਤਰ ਤਾਰੀ ਹੈ, ਭਰਮ ਵੀ ਫੜਦਾ, ਜਮਦੇ ਵੀ ਕੀ ਫਰ, ਭਰਮ ਕਰਕੇ ਮਾਇਆ ਨੀ ਛੱਡਦਾ। ਹਾਂਜੀ,
ਇੱਥੇ ਮਾਰੂ ਮਹੱਲਾ ਪਹਿਲਾ ਦੇ 18ਵੇਂ ਸੋਲੇ ਤੋਂ ਪਹਿਲਾਂ ਮਾਰੂ ਮਹੱਲਾ ਪਹਿਲਾਂ ਦੱਖਣੀ ਸੀ ਤੇ ਉਹ ਵੀ 5 ਸੋਲੇ ਸੀ ਹੁਣ ਮਾਰੂ ਮਹੱਲਾ ਤੇ 4 ਸੋਲੇ ਤੋਂ ਬਾਅਦ ਹੋਰ ਹੈ ਮਹੱਲਾ ਪਹਿਲਾਂ ਦੇ ਫੇਰ